मार्केटिंग ला रहा है क्रिकेट के पुरजोश शायकीन के लिए पहला मेगा इवेंट, ताजा फर्स्ट कैनेडियन इंटरनेशनल डे बॉल क्रिकेट चैंपियनशिप।
सितंबर 14 और 15 CAA सेंटर ब्रैम्पटन में आ रहा है ताजा फैंटास्टिक फॉल फेस्ट,
रंगारंग तफरी से भरपूर शानदार प्रोग्राम,
टिकट फ्री, पार्किंग फ्री। स्टॉल बुकिंग या स्पॉन्सरशिप के लिए राबता कीजिए
416-560-8583।
सिक्योर लाइन ऑफ क्रेडिट भी ले देंगे, 11 सालों के तजुर्बेकार मॉर्गेज अलायंस ब्रोकर कैनी तालीवाल, लाइसेंस नंबर 10530, कॉल 9058122800, 905-812-2800 और विजिट mortgagebuddies.ca।
कैनी तालीवाल
वो छाए पहने कैनी तालीवाल।
बलकार सिंह की दसा यार, आ बचे थकावट ते दर्दां नूं रोकण लई शराब दा बहाना लाई जांदे आ, घर वाली गोडे ते गिट्टियां नूं फड़ के हाय हाय करी जांदी आ, ओ मेरी अपनी कमर ते धौण दे कड़ल पए वा, कमाई इन्नी कु आ के खाईए जां दवाईआं ते लाईए।
भला होवे काल फिजियोथेरेपी वालिआं दा जिन्हां दी तजुर्बेकार टीम दे हत्थां विच इहो जिहा जादू है, इक वारी जी बंदा घोड़े वांगू कर दिंदे आ, बजुर्गां ते सैल्फ इंप्लॉयड नूं तां स्पैशल डिस्काउंट दिंदे आ, ते इंप्लॉयड दा तां सिद्धा इंश्योरेंस तों ही लै लैंदे आ।
अज ही पहुंचो अकाल फिजियोथेरेपी, रीगन गुरु घर दे नेड़े, 527 बैंकर्क ड्राइव, यूनिट 104, ब्रैम्पटन, मैकलगन अते मेफील्ड दे इंटरसेक्शन दे नेड़े। अज ही कॉल करो 905-495-4445, 905-495-4445, 905-495-4445 और विजिट www.akalphysio.com।
लॉयर एक ऐसा प्रोफेशन जेड़ा सिर्फ तोहड़े मसले ही हल नहीं करता, बल्कि यह नाम है विश्वास दा, भरोसे दा।
ते इना सब गल्ला ते खरे उतरदी है मिन्हास लॉयर्स दी टीम।
चाहे होवे डाइवोर्स या सेपरेशन, लिटिगेशन या इमिग्रेशन, रियल एस्टेट या क्रिमिनल केसेस, या फिर पर्सनल इंजरी,
सही अते सटीक सलाह ले आज ही मिन्हास लॉयर्स नु कॉल करो 905-671-9944, 905-671-9244।
वाह बराड़ साहब, मकान ते तुहाडा बहुत सोहना है, मुबारकां तुहानू।
हो जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी, ओना दी बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा।
उन्हें कॉल करो हरमेल सिद्धू नू 647-401-6565,
647-401-6565।
बड़ी भैड़ी जी स्मेल आउंदी यार, जिद्दां कदे चूहा मरिया हुंदा।
ओ नहीं यार, चूहा नहीं मरिया, असल च कारपेट बदलन वाली आ, कई स्टोरां ते गया, रेट ही बड़ा दसदे आ।
तद फिर तू सकार ब्लू स्थित बेस्ट डील फ्लोरिंग ते नहीं गया होना, पूरे GTA विच इहनां तों सस्ता कोई नहीं। कारपेट, लैमिनेट फ्लोर, सरामिक टाइल्स, एरिया रग्ज, हार्डवुड फ्लोर खुद इंस्टॉल करके जांदे आ, सब दी प्राइस नूं बीट करन दा दावा करदे आ। 130 डायनामिक ड्राइव यूनिट नंबर 21 दे विच, हुणे फोन कर ला 416 292-6648।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-8230 ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9-297-4600। HK ਟਾਇਰ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ। $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਮੰਗਲਵਾਰ ਦਾ ਦਿਨ ਆ ਦੋਸਤੋ, ਅਤੇ ਆਪਣੀ ਸਾਂਝ ਰਹਿਣੀ ਆ ਆਵਾਜ਼ ਦੇ ਜ਼ਰੀਏ 2:57 ਤੱਕ। ਸਾਡਾ ਪ੍ਰੋਗਰਾਮ ਜੇ ਤੁਸੀਂ ਸੁਣਨਾ ਹੋਵੇ ਤਾਂ ਕਾਰ 'ਚ ਬੈਠੇ ਤਾਂ ਸੁਣ ਹੀ ਸਕਦੇ ਹੋ ਤੁਸੀਂ, ਘਰੇ ਇੰਟਰਨੈੱਟ 'ਤੇ ਫੋਨ 'ਤੇ ਐਪ ਡਾਊਨਲੋਡ ਕਰਕੇ ਸੁਣ ਸਕਦੇ ਹੋ ਜਾਂ ਤੁਸੀਂ ਡਾਇਰੈਕਟਲੀ ਫੋਨ ਡਾਇਲ ਕਰ ਸਕਦੇ ਹੋ ਸਾਡਾ 647-557-1017। ਇਹ ਸਿਰਫ ਪ੍ਰੋਗਰਾਮ ਸੁਣਨ ਵਾਸਤੇ ਆ। ਜੇ US 'ਚੋਂ ਤੁਸੀਂ ਤਾਂ ਫਿਰ 641-552-5037 ਸਾਡਾ ਨੰਬਰ ਆ ਪ੍ਰੋਗਰਾਮ ਸੁਣਨ ਵਾਸਤੇ। ਪ੍ਰੋਗਰਾਮ ਦੇ ਦੌਰਾਨ ਚੱਲਦੀ ਡਿਸਕਸ਼ਨ ਦੇ ਵਿੱਚ ਜੇਕਰ ਤੁਸੀਂ ਹਿੱਸਾ ਲੈਣਾ ਤਾਂ ਫਿਰ ਸਾਡਾ ਸਟੂਡੀਓ ਦਾ ਨੰਬਰ ਹੁੰਦਾ 416-620-1778। ਦੁਨੀਆ ਦੇ ਵਿੱਚ ਕਾਫੀ ਕੁਝ ਵਾਪਰ ਰਿਹਾ ਜੀ, ਭਾਰਤ ਦੇ ਵਿੱਚ ਵੀ ਕਾਫੀ ਕੁਝ ਵਾਪਰ ਰਿਹਾ। ਪਿੱਛੇ ਜੇ ਇੱਕ ਦੋ ਦਿਨ ਪਹਿਲਾਂ ਜਿਹੜੀ ਖਬਰ ਆਈ ਆ ਭਾਰਤ ਦੇ ਵਿੱਚੋਂ, ਇਹ ਚਰਚਾ ਦਾ ਵਿਸ਼ਾ ਬਣੀ ਹੋਈ ਆ ਦੁਨੀਆ ਭਰ ਦੇ ਵਿੱਚ, ਖਾਸ ਕਰਕੇ ਜਿੱਥੇ ਭਾਰਤੀ ਲੋਕ ਬੈਠੇ ਨੇ। ਇਹਦੇ ਪ੍ਰਤੀ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ ਲੋਕਾਂ ਦੇ, ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਤੁਸੀਂ ਵੈਸੇ ਰੇਡੀਓ ਤੋਂ TV ਤੋਂ ਸੁਣ ਚੁੱਕੇ ਹੋ। ਰੇਡੀਓ ਹੋਸਟ ਵੀ ਆਪਣੇ ਹਿਸਾਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਪਹਿਲਾਂ ਜਿਹੜੀ ਉਹਦੀ ਸਮਝ ਬਣੀ ਪਈ ਹੁੰਦੀ ਆ ਕਿਸੇ ਵੀ ਮਸਲੇ ਪਾਸੇ, ਕਿਸੇ ਵੀ ਮਸਲੇ ਪ੍ਰਤੀ, ਉਹਦੇ ਮੁਤਾਬਕ ਇਸ ਨੂੰ ਜਾਂ ਕਿਸੇ ਹੋਰ ਸਮੱਸਿਆ ਨੂੰ ਵੇਖਣ ਦੀ ਕੋਸ਼ਿਸ਼ ਕਰਦਾ। ਵੈਸੇ ਮਨੁੱਖੀ ਨਜ਼ਰੀਆ ਕਿ ਜਦੋਂ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਆ, ਕੋਈ ਵਰਤਾਰਾ ਵਾਪਰਦਾ, ਕੋਈ ਘਟਨਾ ਘਟਦੀ ਆ, ਅਤੇ ਸਾਡੇ ਦਿਮਾਗ ਦੇ ਵਿੱਚ ਆਲਰੇਡੀ ਜਿਹੜਾ ਕੁਝ ਪਿਆ ਹੁੰਦਾ ਅਸੀਂ ਉਹਦੇ ਮੁਤਾਬਕ ਉਹਨੂੰ ਦੇਖਦੇ ਹਾਂ, ਪਰਖਦੇ ਹਾਂ, ਨਾਪ ਤੋਲ ਕੇ ਵੇਖਦੇ ਹਾਂ, ਅਤੇ ਜਿਹੜਾ ਕੁਝ ਆਲਰੇਡੀ ਸਾਡੇ ਦਿਮਾਗ ਦੇ ਵਿੱਚ ਪਿਆ ਹੁੰਦਾ ਜੇ ਤਾਂ ਉਹ ਘਟਨਾ ਜਿਹੜੀ ਵਾਪਰ ਰਹੀ ਹੈ, ਜਿਹੜਾ ਵਰਤਾਰਾ ਵਾਪਰ ਰਿਹਾ, ਉਸ ਸਾਡੇ ਸੋਚਣ ਦੇ ਨਜ਼ਰੀਏ ਨੂੰ, ਥੋਟ ਪ੍ਰੋਸੈਸ ਨੂੰ ਮਜ਼ਬੂਤ ਕਰਦਾ, ਅਤੇ ਫਿਰ ਤਾਂ ਉਹ ਸਾਨੂੰ ਹਾਂ ਪੱਖੀ ਵਰਤਾਰਾ ਲੱਗਦਾ। ਅਤੇ ਜੇ ਉਹ ਸਾਡੇ ਥੋਟ ਪ੍ਰੋਸੈਸ ਦੇ, ਸਾਡੇ ਸੋਚਣ ਦੇ ਨਜ਼ਰੀਏ ਦੇ ਅਨੁਕੂਲ ਨਹੀਂ ਹੁੰਦਾ, ਸਾਨੂੰ ਉਹ ਨੈਗੇਟਿਵ ਵਰਤਾਰਾ ਲੱਗਦਾ। ਇਹ ਦੁਨੀਆ ਦਾ ਸੋਚਣ ਦਾ ਢੰਗ ਤਰੀਕਾ ਇਹੀ ਹੈ। ਇਹ ਢੰਗ ਤਰੀਕਾ ਸਾਡੇ, ਸਾਨੂੰ ਜੋ ਪੜ੍ਹਾਇਆ ਗਿਆ, ਲਿਖਾਇਆ ਗਿਆ, ਜੋ ਸਾਡੇ ਸਾਹਮਣੇ ਬੋਲਿਆ ਗਿਆ, ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਜੀਵੇ ਹਾਂ, ਇਹ ਉਹਦੇ ਤੋਂ ਡਿਵੈਲਪ ਹੁੰਦਾ। ਆਮ ਕਰਕੇ ਜਿਹੜੇ ਕਾਨੂੰਨ ਦੇ ਮਾਹਰ ਲੋਕ ਹੁੰਦੇ ਨੇ, ਖਾਸ ਕਰਕੇ ਜਿਹੜੇ ਜੱਜ ਨੇ, ਉਹਨਾਂ ਨੂੰ ਵਾਰ ਵਾਰ ਇਹ ਗੱਲ ਸਿਖਾਈ ਜਾਂਦੀ ਹੈ ਵੀ ਜਿਹੜਾ ਕੁਝ ਤੁਹਾਡੇ ਦਿਮਾਗ 'ਚ ਆ, ਜਿਹੜਾ ਜਿਹੜਾ ਥੋਟ ਪ੍ਰੋਸੈਸ ਚੱਲ ਰਿਹਾ, ਤੁਸੀਂ ਉਹਨੂੰ ਛੱਡ ਕੇ ਆਓ, ਤੁਸੀਂ ਨਿਰਪੱਖ ਹੋ ਕੇ ਬੈਠੋ, ਨਿਰਪੱਖ ਹੋ ਕੇ ਫੈਸਲਾ ਲਓ। ਮੈਂ ਕੁਝ ਸਿਆਣੇ ਲੋਕ ਗੱਲਾਂ ਕਰਦੇ ਵੇਖੇ ਆ, ਜਿਨ੍ਹਾਂ 'ਚ ਕੁਝ ਪੋਲੀਟੀਕਲ ਲੀਡਰ ਵੀ ਹੁੰਦੇ ਆ, ਉਹ ਕਹਿੰਦੇ ਆ ਜੀ ਸਾਡੀ ਸਮਝ ਨੂੰ ਛੱਡੋ ਪਾਸੇ, ਅਸੀਂ ਤਾਂ ਫੈਕਟਸ 'ਤੇ ਬੇਸਡ ਆ ਜਿਹੜੀ ਗੱਲ ਕਰਨੀ ਆ, ਸਾਡੀ ਸਮਝ ਕੋਈ ਵੀ ਹੋਵੇ ਪਰ ਸਾਡੇ ਸਾਹਮਣੇ ਜਿਹੜਾ ਡਾਟਾ ਦਿੱਤਾ ਗਿਆ ਅਸੀਂ ਉਹਦੇ ਮੁਤਾਬਕ ਗੱਲ ਕਰਨੀ। ਇਸੇ ਕਰਕੇ ਜਿਹੜੇ ਜੱਜ ਆ ਉਹਨਾਂ ਨੂੰ ਸਿਆਣਾ ਗਿਣਾ ਗਿਆ, ਅਸੀਂ ਗੱਲਾਂ ਬਾਤਾਂ 'ਚ ਕਹਿੰਦੇ ਹਾਂ ਉਹ ਤੂੰ ਐਵੇਂ ਜੱਜ ਬਣਿਆ ਫਿਰਦਾ, ਇਹਦਾ ਮਤਲਬ ਇਹ ਹੈ ਬਈ ਭਾਈ ਤੂੰ ਹੈ ਪੱਖਪਾਤੀ ਪਰ ਤੂੰ ਦਾਅਵਾ ਇਹ ਕਰਦਾ ਕਿ ਤੂੰ ਨਿਰਪੱਖ ਹਾਂ। ਸਾਡੇ ਸਾਹਮਣੇ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਅਸੀਂ ਫਿਰ ਉਹਨੂੰ ਆਪਣੇ ਬਣਾਏ ਮਾਪ ਤੋਲਾਂ ਦੇ ਨਾਲ ਮਾਪਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਭਾਰਤ 'ਚ ਕੋਈ ਗੱਲ ਵਾਪਰਦੀ ਹੈ, ਕਿਉਂਕਿ ਅਸੀਂ ਭਾਰਤੀ ਆ ਜਿਹੜੇ ਇਹ ਦੁਨੀਆ ਤੋਂ ਅਲੱਗ ਤਰ੍ਹਾਂ ਸੋਚਦੇ ਹਾਂ, ਅਲੱਗ ਤਰ੍ਹਾਂ ਵਿਚਰਦੇ ਹਾਂ ਦੁਨੀਆ ਨਾਲੋਂ, ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਹੈ ਹੀ ਅਲੱਗ ਤਰ੍ਹਾਂ ਦੇ। ਅਲੱਗ ਤਰ੍ਹਾਂ ਦਾ ਹੋਣਾ ਇਹ ਦੋ ਤਰ੍ਹਾਂ ਦਾ ਹੁੰਦਾ, ਇੱਕ ਹੋਣਾ ਅਲੱਗ ਤਰ੍ਹਾਂ ਦਾ ਹੋਣਾ ਪੋਜ਼ਿਟਿਵ ਸੈਂਸ ਦੇ ਵਿੱਚ, ਇੱਕ ਆ ਵੀ ਅਲੱਗ ਤਰ੍ਹਾਂ ਦਾ ਹੋਣਾ ਨੈਗੇਟਿਵ ਸੈਂਸ ਦੇ ਵਿੱਚ। ਮੇਰੇ ਕੋਲ ਸ਼ਬਦ ਤਾਂ ਬਹੁਤ ਨੇ ਇਸ ਗੱਲ ਦਾ ਮਜ਼ਾਕ ਉਡਾਉਣ ਲਈ, ਪਰ ਉਹ ਸ਼ਬਦ ਮੈਂ ਇੱਥੇ ਬੋਲ ਨਹੀਂ ਸਕਦਾ ਯਾਰ, ਅਤੇ ਨਾ ਹੀ ਮੈਂ ਬੋਲਣੇ ਆ। ਜਿਹਨੇ ਸੁਣਨੇ ਹੋਣ ਉਹ ਮੈਨੂੰ ਪਰਸਨਲ ਫੋਨ 'ਤੇ ਸੁਣ ਸਕਦਾ ਵੀ ਅਲੱਗ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਲੋਕ ਹੁੰਦੇ ਆ। ਮੈਂ ਲਗਾਤਾਰ ਘੰਟਾ ਇਹਦੇ 'ਤੇ ਬੋਲ ਸਕਦਾ ਉਦਾਹਰਣਾਂ ਦੇ ਕੇ, ਪਰ ਮੈਂ ਬੋਲਣੇ ਨਹੀਂ ਕਿਉਂਕਿ ਏਅਰ ਦੀ ਕੁਛ ਮਰਿਆਦਾ ਹੁੰਦੀ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦੇ ਦਿੰਦਾ ਬਈ, ਦੁਨੀਆ ਦੇ ਵਿੱਚ ਰੋਕਟ ਛੱਡੇ ਜਾਂਦੇ ਆ, ਸਪੇਸ ਦੇ ਵਿੱਚ ਜਾਂਦੇ ਨੇ, ਅਤੇ ਦੁਨੀਆ ਦੇ ਸਾਰੇ ਲੋਕ ਆ ਜਿਹੜੇ ਉਹ ਵਿਗਿਆਨੀਆਂ ਨੂੰ ਵਧਾਈਆਂ ਦਿੰਦੇ ਨੇ ਅਤੇ ਉਹ ਸਾਇੰਸ ਦੀ ਜੈ ਜੈਕਾਰ ਕਰਦੇ ਨੇ। ਜੇ ਕੋਈ ਨੁਕਸ ਫਰਕ ਰਹਿ ਜੇ ਉਹ ਟੈਕਨੀਕ ਨੂੰ ਸੁਧਾਰਦੇ ਨੇ। ਸਾਡੇ ਆ ਪਿੱਛੇ ਜੇ ਉੱਥੇ ਭਾਰਤ ਦੇ ਵਿੱਚ ਕੋਈ ਰੋਕਟ ਛੱਡਿਆ ਗਿਆ, ਸੈਟੇਲਾਈਟ ਛੱਡੀ ਗਈ, ਕੁਝ ਵੀ ਕੀਤਾ ਗਿਆ, ਸਾਡੇ ਖਬਰਾਂ 'ਤੇ ਖਬਰਾਂ ਆਉਂਦੀਆਂ ਵੀ ਇਹ ਸਾਇੰਟਿਸਟ ਆ ਜਿਹੜੇ ਪਹਿਲਾਂ ਸਾਈਂ ਬਾਬੇ ਕੋਲ ਜਾ ਕੇ ਆਏ ਆ, ਸੰਤ ਫਲਾਨਾ ਸਿੰਘ ਫਲਾਨਾ ਗਿਰੀ ਜੀ ਕੋਲ ਜਾ ਕੇ ਆਇਆ, ਫਲਾਨਾ ਰਾਮ ਫਲਾਨਾ ਗਿਰੀ ਜੀ ਕੋਲ ਜਾ ਕੇ ਆਇਆ, ਉਹ ਤੋਂ ਬਲੈਸਿੰਗਸ ਲੈ ਕੇ ਆਇਆ ਅਤੇ ਉਹਨੇ ਪੁਰਾਣੇ ਗ੍ਰੰਥਾਂ ਦੇ ਵਿੱਚੋਂ ਦੇਖ ਕੇ ਦੱਸਿਆ ਬਈ ਜਿਹੜਾ ਇਹਦਾ ਰਾਹ ਹੈ ਰੋਕਟ ਦਾ ਜਾਂ ਸਪੇਸ ਕਰਾਫਟ ਦਾ ਉਹ ਇੱਧਰ ਦੀ ਜਾਣਾ ਚਾਹੀਦਾ। ਹਾਲਾਂਕਿ ਉਹਨੂੰ ਇਹ ਵੀ ਨਹੀਂ ਪਤਾ ਵੀ ਜਿਹਨੂੰ ਸਾਇੰਸ ਟ੍ਰੈਜੈਕਟਰੀ ਕਹਿੰਦੇ ਆ, ਪਾਥ ਫੋਲੋਡ ਬਾਈ ਮਿਜ਼ਾਈਲ ਜਾਂ ਰੋਕਟ, ਇਹ ਕੀ ਚੀਜ਼ ਹੁੰਦੀ ਹੈ। ਪਰ ਖਬਰਾਂ ਵੱਡੀਆਂ ਵੱਡੀਆਂ ਦਿੱਤੀਆਂ ਜਾਂਦੀਆਂ ਵੀ ਸਾਡੇ ਪੁਰਾਣੇ ਗ੍ਰੰਥਾਂ 'ਚ ਲਿਖਿਆ ਹੋਇਆ ਉਹਦੇ ਮੁਤਾਬਕ ਵੀ, ਜੇ ਪੁਰਾਣੇ ਗ੍ਰੰਥਾਂ 'ਚ ਲਿਖਿਆ ਹੋਇਆ ਤਾਂ ਫਿਰ ਤੁਸੀਂ ਉਹ ਲਿਖੇ ਮੁਤਾਬਕ ਹੀ ਰੋਕਟ ਬਣਾਓ ਅਤੇ ਰੋਕਟ ਛੱਡੋ। ਖੈਰ ਇਹ ਤਾਂ ਇੱਕ ਉਦਾਹਰਣ ਸੀ, ਮੈਂ ਵਿਸ਼ੇ ਤੋਂ ਪਾਸੇ ਨਾ ਚੱਲਿਆ ਜਾਵਾਂ। ਅਸੀਂ ਭਾਰਤੀ ਹਾਂ ਜਿਹੜੇ, ਅਸੀਂ ਬੜੇ ਵਿਲੱਖਣ ਆ ਦੁਨੀਆ ਦੇ ਨਾਲੋਂ। ਇਹ ਸਾਡੀ ਸਰਕਾਰ ਨੇ ਉੱਥੋਂ ਦੀ ਨੇ, ਸਾਡੀ ਤਾਂ ਨਹੀਂ ਖੈਰ, ਉੱਥੋਂ ਦੀ ਨੇ ਗੱਲ ਸਾਬਤ ਕਰਤੀ ਆ ਇਖਲਾਕ ਦੇ ਤੌਰ 'ਤੇ। ਇਖਲਾਕ ਮੰਗ ਕਰਦਾ ਕਿ ਜੇ ਆਦਮੀ ਅਤੇ ਔਰਤ ਦੋ ਇਕੱਠੇ ਆ, ਬੱਚੇ ਮਾਂ ਪਿਓ ਦੇ ਨਾਲ ਇਕੱਠੇ ਰਹਿੰਦੇ ਆ ਤਾਂ ਉਹ ਸਹਿਮਤੀ ਦੇ ਆਧਾਰ 'ਤੇ ਰਹਿੰਦੇ ਆ, ਅਤੇ ਜੇ ਉਹ ਸਹਿਮਤੀ ਦੀ ਬੁਨਿਆਦ ਤੋੜ ਦਿੱਤੀ ਜਾਵੇ ਤਾਂ ਫਿਰ ਆਪਾਂ ਕਹਿੰਦੇ ਹਾਂ ਇਖਲਾਕੀ ਤੌਰ 'ਤੇ ਠੀਕ ਨਹੀਂ। ਜੰਮੂ ਅਤੇ ਕਸ਼ਮੀਰ ਇਹ ਬਹੁਤੇ ਸਾਡੇ ਭਾਰਤੀ ਲੋਕਾਂ ਨੂੰ ਪਤਾ ਨਹੀਂ ਵੀ ਇੱਕ ਅਲੱਗ ਦੇਸ਼ ਸੀ, ਇਹ ਸਹਿਮਤੀ ਦੇ ਆਧਾਰ 'ਤੇ ਭਾਰਤ ਦੇ ਨਾਲ ਆਇਆ। ਕਸ਼ਮੀਰੀ ਆ ਜਿਹੜੇ ਸਹਿਮਤੀ ਦੇ ਆਧਾਰ ਦੇ ਉੱਤੇ, ਜੇ ਉਹਨਾਂ ਨੇ ਭਾਰਤ ਦੇ ਵਿੱਚ ਮਰਜ ਹੋਣਾ ਤਾਂ ਕਾਨੂੰਨ ਉਹਦੀ ਵਿਆਖਿਆ ਕਰਦਾ ਵੀ ਕਿਸ ਤਰੀਕੇ ਨਾਲ ਮਰਜ ਹੋ ਸਕਦੇ ਆ, ਇੱਕੋ ਝਟਕੇ ਕਿਸ ਦੇ ਆਰਡਰ ਨਾਲ ਨਹੀਂ, ਬਲਕਿ ਉਹ ਆਰਡਰ ਆ ਜਿਹੜਾ ਉੱਥੋਂ ਦੀ ਅਸੈਂਬਲੀ ਦੇ ਵਿੱਚ ਪਾਸ ਹੋ ਕੇ ਆਉਂਦਾ, ਫਿਰ ਉਹਦੇ 'ਤੇ ਅੱਗੇ ਗੱਲਬਾਤ ਚੱਲਦੀ ਹੈ। ਉਹਨਾਂ ਨੂੰ ਕੁਝ ਰਿਆਇਤਾਂ ਦਿੱਤੀਆਂ ਹੋਈਆਂ ਨੇ। ਇੱਕ ਬਿੱਲ ਆ ਜਿਹੜਾ ਉਹ ਸਿਰਫ ਡੇਢ ਘੰਟਾ ਪਹਿਲਾਂ ਇੰਟਰੋਡਿਊਸ ਕੀਤਾ ਜਾਂਦਾ ਅਤੇ ਉਹ ਇੰਨੇ ਸਾਲਾਂ ਤੋਂ ਚੱਲਦੀ ਹੋਈ ਸਹਿਮਤੀ ਇੱਕ ਝਟਕੇ ਖਤਮ ਕਰ ਦਿੱਤੀ ਜਾਂਦੀ ਹੈ। ਇਹਨੂੰ ਡਿਕਟੇਟਰਸ਼ਿਪ ਕਹਿੰਦੇ ਆ। ਹੋਰ ਡਿਕਟੇਟਰ ਕੋਈ ਵਰਡ ਆਪਣੇ ਮੱਥੇ 'ਤੇ ਲਿਖਾ ਕੇ ਨਹੀਂ ਆਉਂਦਾ ਹੁੰਦਾ ਬੰਦਾ। ਹੁਣ ਜਦੋਂ ਅਸੀਂ ਇੱਥੇ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਭੈੜੀ ਲੱਗਦੀ ਹੈ ਕਿਉਂਕਿ ਉਹਨਾਂ ਦੇ ਥੋਟ ਪ੍ਰੋਸੈਸ ਦੇ ਮੁਤਾਬਕ ਅਸੀਂ ਗੱਲ ਉਲਟ ਕਰ ਰਹੇ ਹਾਂ। ਅਸੀਂ ਤਾਂ ਇੱਥੇ ਹਮੇਸ਼ਾ ਹੀ ਗੱਲਾਂ ਉਲਟ ਕਰਦੇ ਹਾਂ ਜੀ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਇਤਿਹਾਸ ਦੀ ਵੀ ਪੰਜਾਬ ਦੇ ਵਿੱਚ ਕੋਈ ਵੇਲਾ ਸੀ ਜਦੋਂ ਜਿਨ੍ਹਾਂ ਦੇ ਵਾਲ ਕੱਟੇ ਹੋਏ ਸੀ ਉਹਨਾਂ ਨੂੰ ਕਤਲ ਕੀਤਾ ਜਾਂਦਾ ਸੀ, ਤਾਂ ਲੋਕ ਸਾਨੂੰ ਕਹਿੰਦੇ ਆ ਜੀ ਤੁਸੀਂ ਗਲਤ ਬੋਲਦੇ ਹੋ, ਕਿਉਂਕਿ ਇਹ ਗੱਲ ਆ ਜਿਹੜੀ ਇਹ ਸਿੱਖ ਕੱਟੜਪੰਥੀਆਂ ਦੇ ਫਿੱਟ ਨਹੀਂ ਆਉਂਦੀ। ਉਹ ਸਾਨੂੰ ਕਹਿੰਦੇ ਆ ਜੀ ਇਹ ਭਾਰਤ ਸਰਕਾਰ ਦੀ ਬੋਲੀ ਬੋਲਦੇ ਆ। ਜਦੋਂ ਅਸੀਂ ਕਹਿੰਦੇ ਹਾਂ ਵੀ ਸਿੱਖ ਨੌਜਵਾਨਾਂ ਨੂੰ ਮਾਰਿਆ ਜਾਂਦਾ ਸੀ, ਜਿਹਦੇ ਕੇਸ ਰੱਖੇ ਸੀ ਉਹਨੂੰ ਪੁਲਿਸ ਅਤੇ ਫੌਜ ਆ ਜਿਹੜੀ ਤੰਗ ਕਰਦੀ ਸੀ, ਇਹ ਗੱਲ ਜਿਨ੍ਹਾਂ ਦੇ ਵਾਲ ਕੱਟੇ ਹੋਏ ਆ ਜਿਹੜੇ ਹਿੰਦੂ ਪਰਿਵਾਰਾਂ ਦੇ ਨਾਲ ਸੰਬੰਧਿਤ ਆ ਉਹਨਾਂ ਨੂੰ ਫਿੱਟ ਨਹੀਂ ਆਉਂਦੀ, ਉਹ ਕਹਿੰਦੇ ਜੀ ਤੁਸੀਂ ਖਾਲਿਸਤਾਨੀ ਹੋ। ਜਦੋਂ ਅਸੀਂ ਕਹਿੰਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਰਾਈਪੇਰੀਅਨ ਲੋਜ਼ ਨੇ ਵੀ ਜਿੱਥੋਂ ਦੀ ਕਿਤੇ ਦਰਿਆ ਵਗਦਾ ਨੈਚੁਰਲ ਪਾਣੀ ਦਾ ਵਹਾਅ ਹੈਗਾ ਉਹਦੇ 'ਤੇ ਮੁੱਢਲਾ ਹੱਕ ਉੱਥੇ ਦੇ ਲੋਕਾਂ ਦਾ ਅਤੇ ਪੰਜਾਬ ਦੇ ਪਾਣੀ ਦੇ ਉੱਤੇ ਪੰਜਾਬ ਦਾ ਹੱਕ ਆ, ਅਤੇ ਫਿਰ ਜਿਹੜੇ ਭਾਰਤੀ ਰਾਸ਼ਟਰਵਾਦ ਦੇ ਹੱਕ 'ਚ ਭੁਗਤਣ ਵਾਲੇ ਲੋਕ ਨੇ ਸਾਨੂੰ ਕਹਿੰਦੇ ਜੀ ਤੁਸੀਂ ਖਾਲਿਸਤਾਨੀ ਹੋ, ਤੁਸੀਂ ਪੰਜਾਬ ਦੀ ਗੱਲ ਕਰਦੇ ਹੋ। ਜਿਹਨਾਂ ਨੂੰ ਸਵਾਲ ਪੁੱਛੋ ਵੀ ਪੰਜਾਬ ਦੀ ਗੱਲ ਕਰਨ ਦਾ ਮਤਲਬ ਖਾਲਿਸਤਾਨੀ ਕਿੱਥੋਂ ਹੋ ਗਿਆ? ਇਸੇ ਤਰ੍ਹਾਂ ਜਦੋਂ ਖਾਲਿਸਤਾਨੀ ਪੱਖੀ ਲੋਕਾਂ ਨੂੰ ਕਹੀਦਾ ਵੀ ਜੇ ਕਿਤੇ ਨਜਾਇਜ਼ ਲੋਕਾਂ ਦਾ ਕਤਲੇਆਮ ਕੀਤਾ ਅਤੇ ਜੇ ਅਸੀਂ ਉਹਦੀ ਗੱਲ ਕਰਦੇ ਹਾਂ ਤਾਂ ਫਿਰ ਇਹ ਅਸੀਂ ਹਿੰਦੂ ਕੱਟੜ ਫਿਰਕਾ ਪ੍ਰਸਤਾਂ ਦੇ ਨਾਲ ਕਿਵੇਂ ਚਲੇ ਗਏ? ਇਵੇਂ ਜਦੋਂ ਅਸੀਂ ਕਸ਼ਮੀਰ ਦੇ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਭਾਰਤੀ ਲੋਕ ਇਹ ਸਮਝਦੇ ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹੱਕ 'ਚ ਭੁਗਤ ਰਹੇ ਹਾਂ। ਕਸ਼ਮੀਰ ਦੇ ਲੋਕਾਂ ਦੀ ਗੱਲ ਕਰਨ ਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਮੁਸਲਿਮ ਜਿਹੜੀ ਕੱਟੜਪ੍ਰਸਤੀ ਆ ਉਹਨੂੰ ਅਸੀਂ ਹਵਾ ਦੇ ਰਹੇ ਹਾਂ। ਕਸ਼ਮੀਰ ਇੱਕ ਦੇਸ਼ ਆ, ਉੱਥੋਂ ਉਹਦੇ ਉੱਤੋਂ ਪਾਕਿਸਤਾਨ ਨੂੰ ਵੀ ਅਤੇ ਭਾਰਤ ਨੂੰ ਵੀ ਆਪਣੇ ਹੱਥ ਆ ਜਿਹੜੇ ਪਰਾਂ ਰੱਖਣੇ ਚਾਹੀਦੇ ਨੇ। ਉਦੋਂ ਇਹ ਫੈਸਲਾ ਇਸ ਤਰ੍ਹਾਂ ਹੋਇਆ ਸੀ ਵੀ ਜਦੋਂ ਕਿਤੇ ਕਸ਼ਮੀਰ ਦੇ ਵਿੱਚ ਰੈਫਰੈਂਡਮ ਹੁੰਦਾ, ਕਸ਼ਮੀਰੀ ਲੋਕ ਆ ਜਿਹੜੇ ਆਪਣੀ ਜ਼ਿੰਦਗੀ ਦਾ ਫੈਸਲਾ ਆਪ ਕਰਨ। ਹੁਣ ਜੇ ਕੋਈ ਆਦਮੀ ਜਨਾਨੀ ਦੀ ਲੜਾਈ ਹੋਈ ਜਾਂਦੀ ਹੈ ਅਤੇ ਬਾਹਰੋਂ ਰਾਇਆ ਦੇਣ ਵਾਲੇ ਰਾਇ ਦੇਈ ਜਾਣ, ਪਰ ਅਲਟੀਮੇਟਲੀ ਤਾਂ ਉਹਨਾਂ ਨੇ ਆਪਣੀ ਸਹਿਮਤੀ ਆ ਜਿਹੜੀ ਉਹਦੇ ਮੁਤਾਬਕ ਗੱਲ ਕਰਨੀ ਆ ਨਾ। ਜੇ ਆਦਮੀ ਕਹੇ ਔਰਤ ਨੂੰ ਵੀ ਧੱਕੇ ਦੇ ਨਾਲ ਤੂੰ ਤਾਂ ਮੇਰੇ ਘਰ ਹੀ ਵਸੇਂਗੀ ਜਿਵੇਂ ਜੰਮੂ ਅਤੇ ਕਸ਼ਮੀਰ ਨੂੰ ਵਸਾਇਆ ਹੋਇਆ, ਇਹ ਤਾਂ ਫਿਰ ਬੇਇਨਸਾਫੀ ਹੋਈ ਨਾ। ਪਰ ਬਹੁਤੇ ਲੋਕਾਂ ਨੂੰ ਇੱਥੇ ਨਾ ਇਨਸਾਫ ਦਾ ਪਤਾ ਨਾ ਬੇਇਨਸਾਫੀ ਦਾ ਪਤਾ। ਰਾਤ ਨੂੰ ਚਾਰ ਰੋਟੀਆਂ ਖਾ ਕੇ ਸੌਂ ਜਾਂਦੇ ਨੇ, ਪੈੱਗ ਲਾ ਲੈਂਦੇ ਨੇ ਉੱਤੇ, ਅਤੇ ਸਵੇਰੇ ਉਹ ਫਿਰ ਫੇਸਬੁੱਕ ਦੇ ਉੱਤੇ ਆਪਣਾ ਨਜ਼ਲਾ ਝਾੜਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਦੁਨੀਆ ਕਿੱਥੇ ਚਲੀ ਗਈ 21ਵੀਂ ਸਦੀ ਦੇ ਵਿੱਚ, ਨਾ ਹੀ ਉਹਨਾਂ ਨੂੰ ਇਹ ਪਤਾ ਵੀ ਦੋ ਸਿਸਟਮ ਹੁੰਦੇ ਆ, ਇੱਕ ਫੈਡਰਲ ਸਿਸਟਮ ਹੁੰਦਾ ਜਿਹਦੇ ਤਹਿਤ ਅਲੱਗ ਅਲੱਗ ਕੌਮੀਅਤਾਂ ਜਿਨ੍ਹਾਂ ਨੂੰ ਨੈਸ਼ਨੈਲਿਟੀਜ਼ ਕਹਿੰਦੇ ਨੇ ਉਹ ਆਪਣੀ ਸਹਿਮਤੀ ਦੇ ਆਧਾਰ 'ਤੇ ਇਕੱਠੀਆਂ ਹੁੰਦੀਆਂ ਨੇ। ਇੱਕ ਯੂਨਿਟਰੀ ਸਿਸਟਮ ਹੁੰਦਾ, ਕੇਂਦਰ ਹੁੰਦਾ, ਕੇਂਦਰੀ ਸਿਸਟਮ ਹੁੰਦਾ ਵੀ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਧੱਕੇ ਨਾਲ ਇਕੱਠਾ ਰੱਖਿਆ ਜਾਂਦਾ। ਨਾ ਹੀ ਬਹੁਤੇ ਲੋਕਾਂ ਨੂੰ ਡਿਫਰੈਂਸ ਪਤਾ ਵਟਸ ਦਾ ਡਿਫਰੈਂਸ ਬਿਟਵੀਨ ਨੈਸ਼ਨੈਲਿਟੀ ਐਂਡ ਨੇਸ਼ਨ। ਮੈਂ ਇੱਕ ਲੀਡਰ ਦੀ ਗੱਲਬਾਤ ਸੁਣ ਰਿਹਾ ਸੀ ਕੱਲ੍ਹ ਪਰਸੋਂ, ਕਹਿੰਦੇ ਹਾਓ ਇਟ ਕੈਨ ਬੀ ਨੇਸ਼ਨ ਅਮੰਗ ਨੇਸ਼ਨ, ਵਨ ਨੇਸ਼ਨ ਵਨ ਨੇਸ਼ਨ, ਹਾਓ ਕੈਨ ਇਟ ਬੀ ਇਨ ਅਨਦਰ ਨੇਸ਼ਨ। ਮਤਲਬ ਉਹ ਕਹਿੰਦਾ ਇੱਕ ਦੇਸ਼ ਦੇ ਵਿੱਚ ਦੂਜਾ ਦੇਸ਼ ਕਿਵੇਂ ਰਹਿ ਸਕਦਾ, ਕਿਵੇਂ ਸਮਾ ਸਕਦਾ? ਕਹਿੰਦਾ ਜੰਮੂ ਕਸ਼ਮੀਰ ਆ ਜਿਹੜਾ ਜੇ ਅਲੱਗ ਨੇਸ਼ਨ ਆ ਅਤੇ ਉਹ ਭਾਰਤੀ ਨੇਸ਼ਨ ਦੇ ਵਿੱਚ ਕਿਵੇਂ ਰਹਿ ਸਕਦਾ? ਉਹਨੂੰ ਭਲੇ ਮਾਣਸ ਨੂੰ ਇਹ ਨਹੀਂ ਪਤਾ ਬਈ ਭਾਰਤ ਦੇ ਵਿੱਚ ਆਲਰੇਡੀ ਨੈਸ਼ਨੈਲਿਟੀਜ਼ ਨੇ, ਕੌਮੀਅਤਾਂ ਨੇ, ਅਤੇ ਕੌਮੀਅਤ ਜਿਹੜੀ ਹੁੰਦੀ ਹੈ ਕੌਮ ਅਤੇ ਕੌਮੀਅਤ ਦੇ ਵਿੱਚ ਬਹੁਤ ਫਰਕ ਹੁੰਦਾ। ਕੌਮੀਅਤ ਦੀ ਜਾਂ ਕੌਮ ਦੀ ਬੁਨਿਆਦ ਲੈਂਗੁਏਜ ਤਾਂ ਹੁੰਦੀ ਹੈ, ਪਰ ਇੱਕ ਕੌਮੀਅਤ ਦਾ ਮਤਲਬ ਕੌਮੀਅਤ ਆ ਜਿਹੜੀ ਉਹਦਾ ਇੱਕ ਆਪਣਾ ਸੱਭਿਆਚਾਰ ਹੁੰਦਾ, ਜਿਹੜੀ ਜਿਹਦੀ ਬੁਨਿਆਦ ਬੋਲੀ ਹੁੰਦੀ ਆ, ਕਲਚਰ ਹੁੰਦਾ। ਭਾਰਤ ਦੇ ਵਿੱਚ ਕੌਮੀਅਤਾਂ ਕਈ ਕੌਮੀਅਤਾਂ ਨੇ ਅਤੇ ਬੋਲੀ ਤੋਂ ਗਿਣੀਆਂ ਜਾਂਦੀਆਂ ਨੇ। ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਇਕੱਲੇ ਜੰਮੂ ਕਸ਼ਮੀਰ ਦੀ ਗੱਲ ਨਹੀਂ, ਇਹ ਜਿਹੜੀ ਆਪਸੀ ਸਹਿਮਤੀ ਦਾ ਆਧਾਰ ਕੋਈ 160 ਕੇ 170 ਕੇ 168 ਦੇ ਕਰੀਬ ਉਸ ਵੇਲੇ ਛੋਟੇ ਛੋਟੇ ਰਾਜੇ ਸੀ ਜਿਹੜੇ ਸਹਿਮਤੀ ਦੇ ਆਧਾਰ 'ਤੇ ਜਿਨ੍ਹਾਂ ਨੇ ਭਾਰਤ ਦੇ ਨਾਲ ਰਹਿਣ ਦਾ ਫੈਸਲਾ ਲਿਆ ਸੀ, ਅਤੇ ਜਿਨ੍ਹਾਂ ਨੇ ਨਹੀਂ ਸੀ ਲਿਆ ਉਹਨਾਂ ਨੂੰ ਧੱਕੇ ਨਾਲ ਭਾਰਤੀ ਫੌਜ ਨੇ ਆਪਣੇ ਅੰਡਰ ਕਰ ਲਿਆ ਸੀ, ਜਿਹਦੇ ਵਿੱਚ ਮੈਸੂਰ, ਹੈਦਰਾਬਾਦ, ਤੇਲੰਗਾਨਾ ਅਤੇ ਜੰਮੂ ਕਸ਼ਮੀਰ, ਕਿਉਂਕਿ ਬਾਰਡਰਿੰਗ ਸਟੇਟ ਸੀ, ਇਹਨਾਂ ਨੂੰ ਇਹ ਦਾਅ ਲਾਈ ਬੈਠੇ ਸੀ ਵੀ ਕਿਸ ਦਿਨ ਅਸੀਂ ਥੱਲੇ ਕਰ ਲੈਣਾ। ਹੁਣ ਜਿਹੜੇ ਲੋਕ ਬੱਲੇ ਬੱਲੇ ਕਰਦੇ ਨੇ ਭਾਰਤ ਦੀ, ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਕੱਲ੍ਹ ਨੂੰ ਕੀ ਬਈ ਜੇ ਕੋਈ ਦੇਸ਼ ਫੌਜ ਦੀ ਤਾਕਤ ਦੇ ਨਾਲ ਤੁਹਾਨੂੰ ਥੱਲੇ ਕਰ ਲੈਂਦਾ ਅਤੇ ਫਿਰ ਵੀ ਤੁਸੀਂ ਇਹੀ ਕਹੋਗੇ ਵੀ ਹਾਂਜੀ? ਸਪੋਜ਼ ਆਪਾਂ ਇੱਕ ਸਨੈਰੀਓ ਸਾਂਝਾ ਕਰਦੇ ਹਾਂ, ਚੀਨ ਅਤੇ ਰਸ਼ੀਆ ਰਲ ਜਾਂਦੇ ਨੇ, ਉਹ ਭਾਰਤ 'ਤੇ ਕਬਜ਼ਾ ਕਰ ਲੈਂਦੇ ਨੇ, ਭਾਰਤ 'ਤੇ ਕਬਜ਼ਾ ਕਰਕੇ ਉਹ ਚੀਨ ਚਾਈਨੀਜ਼ ਅਤੇ ਰਸ਼ੀਅਨ ਲੋਕਾਂ ਨੂੰ ਵੱਡੀ ਬਹੁਗਿਣਤੀ 'ਚ ਭਾਰਤ 'ਚ ਵਸੇਬਾ ਕਰਾ ਦਿੰਦੇ ਨੇ ਉਹਨਾਂ ਦਾ। ਬਾਅਦ ਦੇ ਵਿੱਚ ਉਹ ਕਹਿੰਦੇ ਨੇ ਜੀ ਭਾਰਤ ਦਾ ਨਾਂ ਤਾਂ ਕੋਈ ਦੇਸ਼ ਹੀ ਨਹੀਂ ਹੁੰਦਾ, ਜਾਂ ਭਾਰਤ ਅਮੈਰੀਕਾ ਤੋਂ ਡਰਦਾ ਉਹਨਾਂ ਦੇ ਨਾਂ ਰਲ ਜਾਂਦਾ ਅਤੇ ਬਾਅਦ ਦੇ ਵਿੱਚ ਉਹ ਭਾਰਤ ਨੂੰ ਦੱਬ ਲੈਂਦੇ ਨੇ। ਜੇ ਤੁਹਾਡੇ ਨਾਲ ਇਹ ਵਾਪਰੇ ਫਿਰ ਤੁਹਾਡਾ ਕੀ ਹਾਲ ਹੋਊਗਾ? ਇਸੇ ਤਰ੍ਹਾਂ ਕਸ਼ਮੀਰ ਦੇ ਲੋਕਾਂ ਨੂੰ 70 ਸਾਲਾਂ ਤੋਂ ਆਪਸੀ ਸਹਿਮਤੀ ਦੇ ਆਧਾਰ 'ਤੇ ਭਾਰਤ ਨੇ ਨਾਂ ਰੱਖਿਆ ਹੋਇਆ। ਕਸ਼ਮੀਰ ਦੇ ਲੋਕ, ਪਾਕਿਸਤਾਨ ਵੀ ਉਹਨਾਂ ਨੂੰ ਡਰਾਉਂਦਾ ਵੰਡਣ ਦੀ ਕੋਸ਼ਿਸ਼ ਕਰਦਾ, ਭਾਰਤ ਵੀ ਡਰਾਉਂਦਾ ਵੰਡਣ ਦੀ ਕੋਸ਼ਿਸ਼ ਕਰਦਾ। ਜਦੋਂ ਛੋਟਾ ਜਿਹਾ ਬੱਚਾ ਪੈਦਾ ਹੁੰਦਾ ਉਹਦੇ ਮਨ ਦੇ ਵਿੱਚ ਬੇਗਾਨਗੀ ਦੀ ਭਾਵਨਾ ਹੁੰਦੀ ਹੈ। ਮੈਂ ਨਹੀਂ ਕਹਿੰਦਾ ਕਿ ਇਕੱਠੇ ਨਹੀਂ ਰਹਿ ਸਕਦੇ, ਮੈਂ ਕਹਿੰਦਾ ਜੀ ਸਾਰੀ ਦੁਨੀਆ ਦੇ ਲੋਕ ਇਕੱਠੇ ਰਹਿ ਸਕਦੇ ਆ, ਪਰ ਉਹਦੇ ਲਈ ਤੁਹਾਨੂੰ ਆਪਣਾ ਇਖਲਾਕ ਮਜ਼ਬੂਤ ਕਰਕੇ ਉਹਨਾਂ ਲੋਕਾਂ 'ਚ ਜਾਣਾ ਪੈਂਦਾ ਵੀ ਅਸੀਂ ਵੀ ਤੁਹਾਡੇ ਵਰਗੇ ਹਾਂ, ਅਸੀਂ ਤੁਹਾਡੇ ਹਿੱਤਾਂ ਨੂੰ ਪਹਿਲ ਦਿੰਦੇ ਹਾਂ, ਅਸੀਂ ਤੁਹਾਡਾ ਜਿਹੜਾ ਕਲਚਰ ਆ, ਜੇ ਤੁਹਾਡੇ ਨਾਲ ਧੱਕਾ ਹੋਇਆ ਅਸੀਂ ਤੁਹਾਡੇ ਵਿਤਕਰੇ ਨੂੰ ਅਸੀਂ ਸਾਨੂੰ ਅਹਿਸਾਸ ਆ, ਜਿਵੇਂ ਇਹਨਾਂ ਦੇਸ਼ਾਂ ਦੇ ਵਿੱਚ ਹੁੰਦਾ ਐਬਰੀਜਨਲ ਧੱਕਾ ਹੁੰਦਾ, ਹੁਣ ਵੀ ਹੁੰਦਾ, ਪਰ ਘੱਟੋ ਘੱਟ ਇਹ ਕਹਿੰਦੇ ਤਾਂ ਹੈ ਨਾ, ਲੋਕਾਂ ਦੇ ਮਨ 'ਚ ਇੱਕ ਭਾਵਨਾ ਤਾਂ ਹੈ ਨਾ ਕਿ ਐਬਰੀਜਨਲ ਲੋਕ ਨੇ ਜਿਹੜੇ ਆਦੀਵਾਸੀ ਨੇ ਉਹਨਾਂ ਨਾਲ ਧੱਕਾ ਹੋਇਆ। ਪਰ ਉੱਥੇ ਤਾਂ ਹਾਲਾਤ ਹੋਰ ਹੀ ਨੇ ਜੀ, ਇੱਕ ਬੰਦੇ ਦੇ ਮਗਰ ਇੱਕ ਫੌਜੀ ਆ ਜਿਹੜਾ ਲਾਇਆ ਹੋਇਆ। ਇੱਥੇ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਜੀ, ਕਹਿੰਦੇ ਉੱਥੇ ਖਰਚਾ ਬਹੁਤ ਹੁੰਦਾ, ਖਰਚਾ ਤਾਂ ਆਪੇ ਹੀ ਹੋਣਾ ਜਦੋਂ ਇੱਕ ਬੰਦੇ ਦੇ ਫੌਜੀ ਦੇ ਸਿਰ ਦੇ ਉੱਤੇ ਇੱਕ ਬੰਦੇ ਦੇ ਉੱਤੇ ਇੱਕ ਫੌਜੀ ਬੈਠਾ, ਔਰਤਾਂ ਨਾਲ ਉੱਥੇ ਬਲਾਤਕਾਰ ਹੋ ਰਹੇ ਆ। ਹੁਣ ਬਹੁਤ ਸਾਰੇ ਸੱਜਣ ਕਹਿਣਗੇ ਤੂੰ ਕਿਹੜਾ ਜਾ ਕੇ ਦੇਖ ਕੇ ਆਇਆ, ਮੈਂ ਜਾ ਕੇ ਨਹੀਂ ਦੇਖ ਕੇ ਆਇਆ, BBC ਦੀਆਂ ਰਿਪੋਰਟਾਂ ਪੜ੍ਹ ਲਓ, ਲੋਕਾਂ ਦੀ ਲੱਖਾਂ ਦੀ ਗਿਣਤੀ 'ਚ ਹੁੰਦੇ ਨਜ਼ਾਰੇ ਦੇਖ ਲਓ ਜਿਹੜੇ ਮੀਡੀਆ ਨਹੀਂ ਦਿਖਾਉਂਦਾ। ਆਪੋ ਆਪਣੇ ਸੋਰਸਿਸ ਰਾਹੀਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੋ ਨਾ। ਕਸ਼ਮੀਰੀ ਲੋਕਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾ ਰਿਹਾ ਅਤੇ ਉਹਨਾਂ 'ਤੇ ਕਰਫਿਊ ਲਾ ਕੇ ਘਰਾਂ ਦੀਆਂ ਚਾਰ ਦੀਵਾਰੀਆਂ 'ਚ ਉਹਨਾਂ ਨੂੰ ਬੰਦ ਕੀਤਾ ਹੋਇਆ। ਮੈਂ ਨਹੀਂ ਕਹਿੰਦਾ ਕਿ ਮੁਫਤੀ ਸੱਯਦ ਮੁਫਤੀ ਆ ਜਾਂ ਜਿਹੜੇ ਫਾਰੂਕ ਅਬਦੁੱਲਾ ਇਹ ਕਸ਼ਮੀਰ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ, ਪਰ ਐਮਰਜੈਂਸੀ ਵਰਗੇ ਹਾਲਾਤ ਬਣਾ ਦੇਣੇ ਬਿਨਾਂ ਕੋਈ ਡਿਸਕਸ਼ਨ ਕੀਤਿਆਂ, ਬਿਨਾਂ ਲੋਕਾਂ ਦੀ ਰਾਇ ਲਿਆ ਉਹਨਾਂ ਲੋਕਾਂ ਬਾਰੇ ਫੈਸਲਾ ਕਰਨਾ, ਹੋਰ ਭਰਾ ਡਿਕਟੇਟਰਸ਼ਿਪ ਕਿਹਨੂੰ ਕਹਿੰਦੇ ਆ? ਵੈਸੇ ਮੈਨੂੰ ਲੱਗਦਾ ਕਿ ਅੱਜ ਤੱਕ ਤਾਂ ਕਸ਼ਮੀਰ ਦੇ ਲੋਕ ਜਿਸ ਤਰ੍ਹਾਂ ਮਰਜ਼ੀ ਸੀ, ਪਰ ਇਖਲਾਕੀ ਤੌਰ 'ਤੇ ਇਹ ਗੱਲ ਹੀ ਖਤਮ ਹੋ ਗਈ ਆ ਹੁਣ ਕਿ ਕਸ਼ਮੀਰ ਆ ਜਿਹੜਾ ਉਹਦੇ ਕੋਲ ਕੋਈ ਉਧਾਰ ਹੀ ਰਿਹਾ। ਜੇ ਕੱਲ੍ਹ ਨੂੰ ਕਸ਼ਮੀਰ ਦੇ ਵਿੱਚ ਕੋਈ ਮੂਵਮੈਂਟ ਸ਼ੁਰੂ ਹੁੰਦੀ ਹੈ ਤਾਂ ਭਾਰਤ ਉਹਨੂੰ ਕਹੇ ਕਿ ਤੁਸੀਂ ਮਤਲਬ ਇਹ ਗਲਤ ਕਰ ਰਹੇ ਹੋ, ਕਿਉਂਕਿ ਉਹਨਾਂ ਦੀ ਸਹਿਮਤੀ ਦੇ ਆਧਾਰ 'ਤੇ ਜਿਹੜਾ ਫੈਸਲਾ ਹੋਇਆ ਸੀ ਉਹਨੂੰ ਇੱਕੋ ਝਟਕੇ ਖਤਮ ਕਰਤਾ। ਵੈਸੇ ਭਾਰਤ 'ਚ ਹੋਰ ਵੀ ਬਹੁਤ ਕੁਝ ਹੋ ਰਿਹਾ ਜੀ, ਬੁੱਧੀਜੀਵੀ ਜੇਲ੍ਹਾਂ 'ਚ ਡੱਕੇ ਜਾ ਰਹੇ ਨੇ, ਜੇ ਕੋਈ ਕਵਿਤਾ ਵੀ ਲਿਖਦਾ ਕੋਈ ਗੀਤ ਵੀ ਲਿਖਦਾ ਵਧੀਆ ਧੱਕੇ ਅਤੇ ਜਬਰ ਦੇ ਖਿਲਾਫ਼ ਉਹਨੂੰ ਵੀ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ। ਕਲਮਾਂ 'ਤੇ ਪਾਬੰਦੀ ਆ, ਸੋਚਣ 'ਤੇ ਪਾਬੰਦੀ ਆ, ਬੋਲਣ 'ਤੇ ਪਾਬੰਦੀ ਆ, ਧੱਕੇ ਦੇ ਨਾਲ ਜੈ ਸ਼੍ਰੀ ਰਾਮ ਦਾ ਨਾਰਾ ਜਿਹੜਾ ਲੋਕਾਂ ਦੇ ਮੂੰਹ ਦੇ ਵਿੱਚ ਪਾਇਆ ਜਾ ਰਿਹਾ, ਜਿਹਨੂੰ ਸੁਣ ਕੇ ਮੈਂ ਸਮਝਦਾ ਜੇ ਕਿਤੇ ਆ ਕੇ ਰਾਮ ਵੀ ਇੱਥੇ ਆ ਜਾਏ ਨਾ, ਉਹ ਕਹੂਗਾ ਕਿ ਇਹੋ ਜਿਹੇ ਬੇਵਕੂਫ ਦੇਸ਼ ਦੇ ਵਿੱਚ ਬੇਵਕੂਫ ਲੋਕਾਂ 'ਚ ਮੈਂ ਜੰਮਿਆ ਸੀ, ਮੇਰਾ ਵਿਜ਼ਨ ਕੀ ਸੀ ਅਤੇ ਇਹਨਾਂ ਲੋਕਾਂ ਦਾ ਵਿਜ਼ਨ ਕੀ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅੱਜ ਜਿਹੜੇ ਕੱਟੜ ਫਿਰਕਾ ਪ੍ਰਸਤੀ 'ਚ ਗੁੜੁੱਚ ਹੋਏ ਲੋਕ ਨੇ, ਖਾਸ ਕਰਕੇ ਹਿੰਦੂ ਬਹੁਗਿਣਤੀ ਵਾਲੇ, ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਕਈ ਸਾਲਾਂ ਬਾਅਦ ਜਾ ਕੇ ਹੋਣਾ ਕਿ BJP ਤੋਂ ਜਿੰਨਾ ਹਿੰਦੂ ਫਿਲੋਸਫੀ ਨੂੰ ਖਤਰਾ, ਇੰਨਾ ਕਦੇ ਖਤਰਾ ਕਿਸੇ ਨੂੰ ਪੈਦਾ ਹੀ ਨਹੀਂ ਹੋਇਆ, ਅਤੇ ਇਹਨਾਂ ਨੇ ਹਿੰਦੂ ਸੰਸਕ੍ਰਿਤੀ ਨੂੰ ਤਬਾਹ ਕਰਕੇ ਰੱਖ ਦੇਣਾ, ਜਿਵੇਂ ਖਾਲਿਸਤਾਨੀਆਂ ਨੇ ਸਿੱਖ ਫਲਸਫੇ ਨੂੰ ਤਬਾਹ ਕਰਕੇ ਰੱਖਤਾ ਸੀ। ਖੈਰ ਜੀ, ਸਾਡੀਆਂ ਗੱਲਾਂ ਇਸ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਕਾਫੀ ਸਮਾਂ ਹੋ ਗਿਆ ਸਾਡੇ ਕੋਲ, ਕੇਨੀ ਧਾਲੀਵਾਲ ਜੀ ਆਏ ਬੈਠੇ ਨੇ, ਪਰ ਤੁਹਾਡੀਆਂ 2 ਕੁ ਕਾਲਜ ਲਵਾਂਗੇ, ਉਸ ਤੋਂ ਬਾਅਦ ਫਿਰ ਆਪਾਂ ਕੇਨੀ ਧਾਲੀਵਾਲ ਨੂੰ ਟਾਈਮ ਦੇਵਾਂਗੇ। ਹਾਂਜੀ ਨਿਗਾ, ਸਵਾਗਤ ਜੀ ਤੁਹਾਡਾ।
ਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਸਰ।
ਸਤਿ ਸ੍ਰੀ ਅਕਾਲ ਜੀ।
ਬਿਲਕੁਲ ਠੀਕ ਆ ਸਰ, ਕੁਛ ਹੋਸਟ ਆਪਣੇ ਨਾ ਜਿੱਦਾਂ ਉਹ ਔੜ ਦੀ ਭਤੌੜ ਮਾਰੀ ਜਾਂਦੇ ਆ, ਤੇ ਉਹ ਥੋੜਾ ਜਿਹਾ ਹੋਮਵਰਕ ਕੀਤਾ ਨੀ ਹੁੰਦਾ ਉਹਨਾਂ ਨੇ, ਉਹ ਜਿੰਨੀ ਕੁ ਦਿਮਾਗ 'ਚ ਗੱਲ ਬੈਠੀ ਹੁੰਦੀ ਉਹਦੇ ਅਕੋਰਡਿੰਗਲੀ ਨਾ।
ਚਲੋ ਜੀ, ਆਪੋ ਆਪਣੇ ਟਾਈਮ ਲਾਏ ਹੋਏ ਸਾਰਿਆਂ ਨੇ, ਕੋਈ ਗੱਲ ਨੀ।
ਹੁਣ ਗੱਲ ਚੱਲ ਰਹੀ ਸੀ ਆਪਣੇ ਜੋ ਇਸ ਨਿਊਜ਼ ਦੇ ਉੱਤੇ 370 ਦੇ ਰਿਗਾਰਡਿੰਗ, ਹੈ ਨਾ। ਅੱਛਾ, ਉਹ ਗੱਲ ਤਾਂ ਚੱਲਦੀ 370 ਦੇ ਉੱਤੇ 370 ਰਿਮੂਵ ਕੀਤਾ, ਉਹਨੂੰ ਉਹਦਾ ਕੀ ਆਧਾਰ ਸੀ, ਉਹਦਾ ਕੀ ਇਫੈਕਟ ਹੋਣਗੇ ਵਗੈਰਾ ਵਗੈਰਾ। ਹਰ ਗੱਲ ਨੂੰ ਕਾਲਰ ਨੂੰ ਉਹ ਬੰਦਾ ਹੋਸਟ ਕਹਿ ਕੇ ਗਿਆ, ਉੱਥੇ ਦੇ ਲੋਕ ਆਹ ਪੜ੍ਹਾਉਂਦੇ ਨੇ, ਉੱਥੇ ਦੇ ਲੋਕ ਸਾਨੂੰ ਆਪਣੇ ਆਪ ਨੂੰ ਇੰਡੀਅਨ ਨਹੀਂ ਸਮਝਦੇ, ਉੱਥੇ ਦੇ ਲੋਕ ਸਾਨੂੰ ਪੁੱਛਦੇ ਆਪ ਇੰਡੀਆ ਸੀ ਆਏ ਹੈ ਵਗੈਰਾ ਵਗੈਰਾ। ਉਸ ਚੀਜ਼ ਨਾਲ ਤਾਂ ਹੁਣ ਇਸ ਤਰ੍ਹਾਂ ਦਾ ਫਿਰ ਕੋਈ ਪਾਣਾ ਸਾਰੇ ਇੰਡੀਆ ਦੇ ਵਿੱਚ ਹੀ ਆ, ਕਿੰਨੀਆਂ ਸਟੇਟਾਂ ਨੂੰ ਯੂਟੀ ਬਣਾ ਦਿੱਤਾ, ਠੀਕ ਹੈ ਨਾ ਜੀ। ਹੁਣ ਗੱਲ ਜਿਹੜੀ ਹੈਗੀ ਹੈ ਇੰਟਰ ਆਪਣੇ ਦੂਸਰਾ ਉੱਥੇ ਦੇ 370 ਦੀ, ਜਿਹੜਾ ਉੱਥੇ ਧੱਕੇ ਨਾਲ ਉਹਨੂੰ ਯੂਟੀ ਬਣਾ ਦਿੱਤਾ ਗਿਆ, ਤੇ ਸ਼ਾਇਦ ਤੁਸੀਂ ਦੇਖਿਆ ਹੀ ਹੋਣਾ ਆਪਣਾ ਅਮੈਰੀਕਾ ਸੋਰੀ ਯੂ ਐਨ ਓ ਦੇ ਉੱਤੇ ਵੀ ਜਿੱਦਾਂ ਵਾਟਰ ਦਾ ਪ੍ਰੈਸ਼ਰ ਪੈਣਾ ਸ਼ੁਰੂ ਹੋਇਆ ਆ, ਤੇ ਤੁਸੀਂ ਇਸ ਨੂੰ ਇਲੀਗਲ ਐਕਸ਼ਨ ਇੰਡੀਆ ਦਾ ਡਿਕਲੇਅਰ ਕਰੋ ਤੇ ਕਸ਼ਮੀਰ ਲਈ ਦੂਜਾ ਹੈਲਪ ਕਰੋ, ਕਿਉਂਕਿ ਹੁਣ ਐਜ਼ ਪਰ ਇੰਟਰਨੈਸ਼ਨਲ ਲਾ ਜਦੋਂ ਤੁਸੀਂ ਸੰਧੀ ਹੀ ਤੋੜ ਦਿੱਤੀ, ਐਗਰੀਮੈਂਟ ਹੀ ਬ੍ਰੀਚ ਕਰ ਦਿੱਤਾ, ਤੇ ਤੁਹਾਡਾ ਕਸ਼ਮੀਰ ਉੱਥੇ ਤੇ ਜਿਹੜਾ ਕੰਟਰੋਲ ਆ ਉਹ ਇਲੀਗਲ ਹੋ ਗਿਆ 5-4।
ਧੰਨਵਾਦ ਜੀ, ਮਿਹਰਬਾਨੀ ਮਿਹਰਬਾਨੀ ਬਹੁਤ।
ਹਾਂਜੀ ਹਾਂਜੀ, ਇੱਕ ਮਿੰਟ ਹੋਰ ਲੈਣਾ ਚਾਹੂੰਗਾ ਮੈਂ। ਤੇ ਹੁਣ ਅਗਰ ਫਰ ਜਿੱਦਾਂ ਹੁਣ ਤੁਸੀਂ ਲਾਸਟ ਵਿੱਚ ਬੋਲਿਆ ਕਿ ਅਗਰ ਉੱਥੇ ਕੋਈ ਮੂਵਮੈਂਟ ਸ਼ੁਰੂ ਹੁੰਦੀ ਹੈ ਨਾ, ਫੋਰ ਐਗਜ਼ਾਮਪਲ, ਵੈਸੇ ਰੱਬ ਕਰੇ ਨਾ ਹੋਵੇ ਇਸ ਤਰ੍ਹਾਂ ਦਾ ਮਾਮਲਾ ਜਾਂ ਨਾ ਹੋਵੇ, ਬਟ ਇਨ ਕੇਸ ਫਿਊਚਰ ਦੇ ਵਿੱਚ ਸ਼ੁਰੂ ਹੁੰਦੀ ਆ, ਤੇ ਤੁਸੀਂ ਇਸ ਚੀਜ਼ ਨੂੰ ਨੋਟ ਕਰ ਲਿਓ ਕਿ ਵਰਲਡ ਮੀਡੀਆ ਜਿਹੜਾ ਆ ਉਹ ਉਹਨਾਂ ਨੂੰ ਟੈਰੋਰਿਸਟ ਨਹੀਂ ਬੋਲੂਗਾ, ਉਹਨਾਂ ਨੂੰ ਰੈਬਲਸ ਬੋਲੂਗਾ। ਲਾਈਕ ਜਿੱਦਾਂ ਆਪਣੇ ਉੱਥੇ ਹੋਇਆ ਸੀ ਲੀਬੀਆ ਦੇ ਵਿੱਚ, ਜਾਂ ਹੋਰ ਆਪਣੇ ਜਿਹੜਾ ਇੱਥੇ ਸੀਰੀਆ ਦੇ ਵਿੱਚ ਹੋ ਰਿਹਾ, ਉਹ ਉਹਨਾਂ ਨੂੰ ਟੈਰੋਰਿਸਟ ਨਹੀਂ ਬੋਲਦੇ, ਉਹਨਾਂ ਨੂੰ ਰੈਬਲਸ ਬੋਲਦੇ, ਸੀਰੀਅਨ ਰੈਬਲਸ, ਲੀਬੀਅਨ ਰੈਬਲਸ, ਹਾਂਜੀ, ਗੌਰਮੈਂਟ ਦੇ ਅਗੇਂਸਟ ਜਿਹੜਾ ਲੜ ਰਿਹਾ, ਗੌਰਮੈਂਟ ਦੇ ਧੱਕੇ ਦੇ ਖਿਲਾਫ਼। ਤੁਸੀਂ ਕਸ਼ਮੀਰ ਦੇ ਵਿੱਚ ਵੀ ਜੇ ਕੋਈ ਮੂਵਮੈਂਟ ਸ਼ੁਰੂ ਹੁੰਦੀ, ਤੁਸੀਂ ਦੇਖ ਲਿਓ ਉਹਨਾਂ ਨੂੰ ਰੈਬਲਸ ਬੋਲਣਗੇ, ਉਹਨਾਂ ਦੀ ਸਪੋਰਟ ਕੀਤੀ ਜਾਊਗੀ ਪਿੱਛੋਂ ਅਮੈਰੀਕਾ ਤੋਂ ਵੀ, ਚੀਨ ਤੋਂ ਵੀ, ਔਰ ਇੰਡੀਆ ਦੇਖੋ ਤੇ ਬਹੁਤ ਭਾਰੀ ਪ੍ਰਾਈਜ਼ ਦੇਣੀ ਹੋ ਸਕਦੀ।
ਧੰਨਵਾਦ ਜੀ, ਧੰਨਵਾਦ। ਦੇਖੋ ਭਾਵੇਂ ਕੋਈ ਰੈਬਲਸ ਕਵੇ ਭਾਵੇਂ ਕੋਈ ਟੈਰੋਰਿਸਟ ਕਵੇ, ਜਿਹੜਾ ਬੰਦਾ ਗਲਤ ਢੰਗ ਤਰੀਕਿਆਂ ਦੇ ਨਾਲ ਲੜਨ ਦੀ ਕੋਸ਼ਿਸ਼ ਕਰੂਗਾ ਉਹ ਤਾਂ ਟੈਰੋਰਿਸਟ ਹੀ ਹੋਊਗਾ। ਸਾਡਾ ਇਹ ਗੱਲ ਕਰਨ ਦਾ ਮਕਸਦ ਇਹ ਨਹੀਂ ਕਿ ਜਿਹੜੇ ਮੁਸਲਿਮ ਕੱਟੜ ਫਿਰਕਾ ਪ੍ਰਸਤ ਨੇ ਜੇ ਉੱਥੇ ਕੋਈ ਕਾਰਵਾਈ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਜਾਇਜ਼ ਠਹਿਰਾਈਏ, ਨਹੀਂ, ਕਦੇ ਵੀ ਨਹੀਂ। ਜਿੱਥੇ ਵੀ ਕਿਤੇ ਨੈਸ਼ਨੈਲਿਟੀਜ਼ ਦੀ ਲੜਾਈ ਚੱਲਦੀ ਆ ਉਹਨਾਂ ਦੀ ਹੋਂਦ ਨੂੰ ਬਚਾਉਣ ਲਈ, ਉਹਨਾਂ ਦੀਆਂ ਜਿਹੜੀਆਂ ਆਸਾਂ ਤੇ ਮੰਗਾਂ ਨੇ ਕੌਮੀਅਤ ਦੀਆਂ ਉਹਨੂੰ ਪੂਰਾ ਕਰਨ ਦੇ ਲਈ, ਅਸੀਂ ਉਹਦੀ ਅਖਲਾਕੀ ਤੌਰ 'ਤੇ ਸਪੋਰਟ ਕਰਦੇ ਹਾਂ, ਦੁਨੀਆਂ ਦੇ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਹੈ। ਜੇ ਪੰਜਾਬੀ ਕੌਮ ਨਾਲ ਕਿਤੇ ਧੱਕਾ ਹੁੰਦਾ ਤਾਂ ਉਹ ਵਿਤਕਰੇ ਦੇ ਖਿਲਾਫ਼ ਉੱਠਣਾ ਚਾਹੀਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪੰਜਾਬੀਆਂ ਦੇ ਵਿੱਚੋਂ ਕਹੋ ਜੀ ਜੇ ਕਿਤੇ ਪੰਜਾਬ, ਕਿਉਂਕਿ ਪੰਜਾਬ ਦੇ ਵਿੱਚ 2-3 ਧਰਮ ਨੇ ਮੁੱਖ, ਹਿੰਦੂ ਅਤੇ ਸਿੱਖ ਨੇ, ਜੇ ਕਿਤੇ ਸਿੱਖ ਕੱਟੜ ਫਿਰਕਾ ਪ੍ਰਸਤ ਕੋਈ ਗਲਤ ਕਾਰਵਾਈ ਕਰਦੇ ਆ, ਜਿਵੇਂ ਪੰਜਾਬ 'ਚ ਕਰਦੇ ਰਹੇ ਨੇ ਉਹ ਜਦੋਂ ਖਾਲਿਸਤਾਨ ਦੀ ਮੂਵਮੈਂਟ ਚੱਲੀ ਸੀ, ਅਸੀਂ ਉਹਨਾਂ ਨੂੰ ਗਲਤ ਕਹਿੰਦੇ ਹਮੇਸ਼ਾ ਹੀ, ਪਰ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਦਾ ਮਤਲਬ ਇਹ ਨਹੀਂ ਕਿ ਖਾਲਿਸਤਾਨੀਆਂ ਦੇ ਹੱਕ 'ਚ ਬੋਲਣਾ, ਕਸ਼ਮੀਰੀ ਲੋਕਾਂ ਦੇ ਹੱਕ 'ਚ ਬੋਲਣ ਦਾ ਮਤਲਬ ਇਹ ਨਹੀਂ ਕਿ ਮੁਸਲਿਮ ਕੱਟੜ ਫਿਰਕਾ ਪ੍ਰਸਤ ਜਿਹੜੇ ਹਥਿਆਰ ਚੱਕੀ ਫਿਰਦੇ ਨੇ, 1-47 ਚੱਕ ਕੇ ਲੋਕਾਂ ਨੂੰ ਮਾਰਦੇ ਨੇ, ਉਹਨਾਂ ਦੇ ਹੱਕ 'ਚ ਬੋਲਣਾ। ਮੈਂ ਕਹਿੰਦਾ ਕਿ ਜਦੋਂ ਉਹਨਾਂ ਨਾਲ ਧੱਕਾ ਕਰੋਗੇ ਕਸ਼ਮੀਰ ਦੇ ਲੋਕਾਂ ਦੇ ਨਾਲ, ਉਹ ਆਟੋਮੈਟਿਕਲੀ ਉਹਨਾਂ ਦੀ ਝੋਲੀ ਦੇ ਵਿੱਚ ਜਾ ਕੇ ਡਿੱਗਣਗੇ। ਅਮੈਰੀਕਾ ਵਰਗੇ ਦੇਸ਼ ਤਾਂ ਤਾਲਿਬਾਨ ਦੇ ਨਾਲ ਬੈਠ ਕੇ ਗੱਲ ਕਰ ਰਹੇ ਨੇ, ਅੱਛਾ ਉਹ ਉੱਥੇ ਟੈਰੋਰਿਜ਼ਮ ਉੱਥੇ ਇੱਕ ਤਰੀਕੇ ਨਾਲ ਖਤਮ ਹੋ ਜਾਣਾ। ਮੈਨੂੰ ਇਹ ਖਦਸ਼ਾ ਹੈ ਕਿ ਆਉਂਦੇ ਸਾਲਾਂ ਦੇ ਵਿੱਚ ਇਹਨਾਂ ਨੇ, BJP ਨੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਗਰਾਊਂਡ ਮੁਹੱਈਆ ਕਰਵਾਤਾ ਵੀ ਅਸੀਂ ਕਸ਼ਮੀਰੀਆਂ ਨਾਲ ਧੱਕਾ ਸਿੱਧੇ ਤੌਰ 'ਤੇ ਕਰਤਾ। ਉਹਨਾਂ ਨੇ ਇੱਕ ਨਾ ਅਨਇੰਟੈਂਸ਼ਨਲ ਅਤੇ ਇਗਨੋਰੈਂਟ ਸੱਦਾ ਦੇ ਤਾ ਜਿਹੜੇ ਕੱਟੜ ਮੁਸਲਿਮ ਫਿਰਕਾ ਪ੍ਰਸਤ ਨੇ ਵੀ ਦੇਖੋ ਕਸ਼ਮੀਰ 'ਚ ਕਿਉਂਕਿ ਮੁਸਲਿਮ ਬਹੁਤੇ ਵੱਸਦੇ ਨੇ, ਆਓ ਇੱਥੇ ਜਹਾਦ ਖੜ੍ਹਾ ਸ਼ੁਰੂ ਕਰੋ ਅਤੇ ਉੱਧਰੋਂ ਹੋ ਗਏ ਉਹ ਵਿਹਲੇ। ਜਿਹੜੇ ਅਫਗਾਨਿਸਤਾਨ 'ਚ ਲੜਦੇ ਸੀ, ਪਾਕਿਸਤਾਨ ਦੇ ਵਿੱਚ, ਉਹਨਾਂ ਨੇ ਸਾਰਾ ਮੋਰਚਾ ਉੱਥੇ ਆ ਕੇ ਗੱਡ ਲੈਣਾ ਵੀ ਭਾਰਤ ਸਰਕਾਰ ਦੇਖੋ ਸਾਡੇ ਕਸ਼ਮੀਰੀਆਂ ਨਾਲ ਧੱਕਾ ਹੋ ਰਿਹਾ, ਸਾਡੇ ਮੁਸਲਮਾਨਾਂ ਧੱਕਾ ਹੋ ਰਿਹਾ। ਖਾਮ ਖਾ ਦੀ ਲੜਾਈ ਭਾਰਤ ਸਰਕਾਰ ਨੇ ਮੁੱਲ ਲੈ ਕੇ ਆਪਣੇ ਗੱਲ ਪਵਾ ਲਈ ਹੈ, ਜਿਹਦੇ ਤੋਂ ਅਮਰੀਕਾ ਜਿਹਨੇ ਅਮਰੀਕਾ ਨੂੰ ਉਲਝਾਈ ਰੱਖਿਆ 10-15 ਸਾਲਾਂ 'ਚ, ਅਤੇ ਅਮਰੀਕਾ ਹੱਥ ਖੜ੍ਹੇ ਕਰਕੇ ਗੱਲਬਾਤ ਕਰਕੇ ਬਾਹਰ ਨਿਕਲਿਆ। ਅਤੇ ਰਸ਼ੀਆ ਅਤੇ ਅਮਰੀਕਾ ਨੂੰ ਹਥਿਆਰ ਵੇਚਣ ਲਈ ਚਾਹੀਦੇ ਨੇ ਬਾਂਦਰ, ਅਤੇ ਉਹ ਬਾਂਦਰ ਦੋ ਪਾਕਿਸਤਾਨ ਅਤੇ ਭਾਰਤ ਦੇ ਮਤਲਬ ਜਿਹੜੇ ਹਕੂਮਤਾਂ ਦੇ ਵਿੱਚ ਬੈਠੇ ਉਹ ਲੋਕ ਨੇ ਜਿਹੜੇ ਹਰ ਮਸਲਾ ਹਥਿਆਰ ਰਾਹੀਂ ਹੱਲ ਕਰਨਾ ਚਾਹੁੰਦੇ ਨੇ। ਇਹਨਾਂ ਨੇ ਹਥਿਆਰ ਜਿਹੜੇ ਹੈਗੇ ਆ ਵੇਚੀ ਜਾਣੇ ਆ। ਉੱਧਰੋਂ ਅਮਿਤ ਸ਼ਾਹ ਜੀ ਕਹਿੰਦੇ ਜੀ ਕਸ਼ਮੀਰ ਤੋਂ, ਕਸ਼ਮੀਰ ਕਾ ਮਤਲਬ ਇਹ ਭਾਰਤ ਵਾਲਾ ਕਸ਼ਮੀਰ ਨਹੀਂ, ਕਸ਼ਮੀਰ ਕਾ ਮਤਲਬ ਜੋ ਪਾਕਿਸਤਾਨ ਕੇ ਅੰਡਰ ਕਸ਼ਮੀਰ ਹੈ ਵੋ ਹੈ। ਉਹਨਾਂ ਨੂੰ ਪੁੱਛੇ ਵੀ ਪੰਜਵਾਂ ਹਿੱਸਾ ਤਾਂ ਚੀਨ ਦੇ ਅੰਡਰ ਵੀ ਆ, ਮਾੜੀਆਂ ਜਿਹੀਆਂ ਅੱਖਾਂ ਅਤੇ ਨੱਕ ਮਾੜਾ ਜਿਹਾ ਕਸ਼ਮੀਰ ਚੀਨ ਵੱਲ ਕਰ ਅਤੇ ਫਿਰ ਤੁਹਾਨੂੰ ਪਤਾ ਲੱਗੂਗਾ, ਮੰਗ ਕੇ ਦਿਖਾਓ ਮਾੜਾ ਜਿਹਾ। ਕਹਿੰਦੇ ਜੀ ਹਮ ਜਾਨ ਦੇ ਦੇਂਗੇ ਵੀ ਜਾਓ ਬਾਰਡਰ 'ਤੇ ਮਾੜਾ ਜਿਹਾ, ਜਾਨ ਦੇਣ ਲਈ ਗਰੀਬ ਲੋਕਾਂ ਦੇ ਮੁੰਡੇ ਅਤੇ ਪਾਰਲੀਮੈਂਟ ਦੇ ਵਿੱਚ ਬਹਿਸ ਕਰ ਲਈ ਅਮਿਤ ਸ਼ਾਹ ਜੀ ਸਾਈਨ ਕਰਨ ਲਈ। ਖੈਰ ਜੀ ਇੱਕ ਹੋਰ ਕਾਲ ਲੈਂਦੇ ਫਿਰ ਸਾਡਾ ਸਮਾਂ ਕਾਫੀ ਹੋ ਗਿਆ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ
ਜੀ।
ਬੈਠਾ ਮੈਂ, ਬਹੁਤ ਗਲਤ ਹੋਈ ਹੈ ਗੱਲ, ਇੱਦਾਂ ਨਹੀਂ ਹੋਣੀ ਚਾਹੀਦੀ। ਪਹਿਲੀ ਗੱਲ ਤਾਂ ਉਹ ਬੰਦਿਆਂ ਨੂੰ ਉੱਥੇ ਨਜ਼ਰਬੰਦ ਕਰਦਾ, ਜਿਹੜੇ ਕੋਈ ਮਾੜੇ ਮੋਟੇ ਇਹਨਾਂ ਦੇ ਕਹੇ MLA MP ਬਣੇ ਸੀਗੇ, ਉਹਨਾਂ ਨੂੰ ਅੰਦਰ ਕਰ ਦਿੱਤਾ। ਕੋਈ ਉੱਥੇ ਸਰਵਿਸ ਨਹੀਂ ਹੈਗੀ, ਨਾ ਇੰਟਰਨੈਟ ਦੀ, ਨਾ ਫੋਨ ਦੀ, ਨਾ ਕੋਈ ਰੇਡੀਓ, ਨਾ TV, ਰਾਈਟ। ਇਹ ਟੋਟਲੀ ਜਾਣੀ ਕਿ ਇਗਨੋਰੇਟ ਕੀਤਾ ਉਹਨਾਂ ਨੂੰ ਸਾਰੀ, ਸਿਰਫ ਫਿਰ ਸਟੇਟ ਹੀ ਖਤਮ ਕਰ ਦਿੱਤੀ, ਰਾਈਟ। ਇਹਦੇ ਵਿੱਚ UNO ਜਾਂ ਬਾਕੀ ਜਿਹੜੀਆਂ G8 ਕੰਟਰੀ, ਇਹ ਕਿਉਂ ਨਹੀਂ ਬੋਲਦੀਆਂ ਇਹਨਾਂ ਦੇ ਖਿਲਾਫ਼ ਵੀ ਇਹ ਗਲਤ ਕੀਤਾ ਇਹਨਾਂ ਨੇ?
ਉਹ ਹਥਿਆਰ ਵੇਚਣੇ ਨੇ ਜੀ ਸਾਰਿਆਂ ਨੇ, ਅੱਧੇ ਕੁ ਪਾਕਿਸਤਾਨ ਦੇ ਹੱਕ 'ਚ ਭੁਗਤਣਗੇ, ਅੱਧੇ ਕੁ ਭਾਰਤ ਦੇ ਹੱਕ 'ਚ ਭੁਗਤਣਗੇ।
ਦੂਸਰੀ ਗੱਲ ਸੋਰੀ ਤੁਹਾਡੀ ਵਿੱਚ ਹੈਗੀ ਆ, ਇੱਕ ਮਿੰਟ ਮੈਂ ਅੱਧਾ ਮਿੰਟ ਹੋਰ ਲੈਣਾ, ਫਿਰ ਬਾਅਦ ਤੁਸੀਂ ਦੱਸ ਦਿਓ। ਦੇਖੋ ਤੁਸੀਂ ਕਹਿੰਦੇ ਵੀ ਹਥਿਆਰ ਬੰਦ ਨਹੀਂ ਹੋਣਾ ਚਾਹੀਦਾ, ਜਾਂ ਜਦ ਗੌਰਮੈਂਟ ਕੋਈ ਸੁਣਦੀ ਹੀ ਨੀ ਹੈਗੀ, ਤੁਸੀਂ ਇਸ ਰੇਡੀਓ ਤੇ ਕਹੋ ਜਾਂ ਚਾਰ ਬੰਦੇ ਜਾਂ ਦਸ ਬੰਦੇ ਇਕੱਠੇ ਹੋ ਕੇ ਕਹੋ, ਉੱਥੇ ਗੋਲੀ ਚਲਾ ਦਿੰਦੇ ਆ, ਜਾਂ ਕਹਿ ਦਿੰਦੇ ਇਹ ਕੋਈ ਗੱਲ ਹੀ ਨੀ ਹੈਗੀ, ਅਸੀਂ ਵੋਟਾਂ ਦੇ ਨਾਲ ਇਲੈਕਸ਼ਨ ਲੜੀ ਹੈਗੀ ਆ। ਮੈਨੂੰ ਦੱਸੋ ਮੈਂ ਲੋਕੀ ਕੀ ਕਰਨ ਨਾ, ਆਪਣੇ ਆਪ ਨੂੰ ਬਚਾਉਣ ਵਾਸਤੇ ਕੀ ਕਰਨ? ਤੁਸੀਂ ਆ ਕਿਹੜਾ ਤਰੀਕਾ ਦੱਸਦੇ ਆ? ਇਹ ਬਿਲਕੁਲ ਨੀ, ਇਹ ਗੌਰਮੈਂਟਾਂ ਮੰਨਦੀਆਂ, ਨਾ ਪਾਕਿਸਤਾਨ ਨਾ ਇੰਡੀਆ ਨਾ ਬਾਕੀ।
ਧੰਨਵਾਦ ਜੀ, ਧੰਨਵਾਦ। ਬਿਲਕੁਲ, ਸਟੇਟ ਟੈਰਰ ਸਭ ਤੋਂ ਵੱਡਾ ਦਹਿਸ਼ਤਵਾਦ ਦਾ ਰੂਪ ਹੁੰਦਾ, ਸਰਕਾਰੀ ਮਸ਼ੀਨਰੀ ਅਤੇ ਉਹ ਹੋਰ ਕਿਸਮ ਦੇ ਦਹਿਸ਼ਤਵਾਦ ਨੂੰ ਜਨਮ ਦਿੰਦਾ। ਇਹ ਸਟੇਟ ਟੈਰਰ ਆ ਜੀ, ਵੀ ਫੌਜਾਂ 'ਚ ਫੌਜੀ ਆ ਜਿਹੜੇ ਬੰਦੂਕਾਂ ਚੱਕ ਕੇ ਗਲੀਆਂ 'ਚ ਗੇੜੇ ਕੱਢਣ, ਜਿਹੜਾ ਵੀ ਕੋਈ ਉਹਨਾਂ ਨੂੰ ਦਿਸੇ, 5 ਸਾਲ ਦਾ 7 ਸਾਲ ਦਾ ਬੱਚਾ, ਉਹਨੂੰ ਕਹਿ ਲਓ ਤੂੰ ਕਸ਼ਮੀਰੀ ਆ ਜੀ, ਉਹਨੂੰ ਫੜ ਕੇ ਕੁੱਟਣ, ਔਰਤਾਂ ਨਾਲ ਬੇਪਤੀ ਕਰਨ। ਅਸੀਂ ਉਹ ਵੇਲਾ ਵੇਖਿਆ ਜੀ ਪੰਜਾਬ ਦੇ ਵਿੱਚ ਜਦੋਂ ਫੌਜ ਬੜੀ ਸੀ, ਜਿਹਦੇ ਕੇਸ ਰੱਖੇ ਹੁੰਦੇ ਸੀ ਮੁੰਡੇ ਨੇ, ਮੇਰੇ ਵਰਗਾ ਭਾਵੇਂ ਨਾਸਤਿਕ ਹੋਵੇ, ਉਹਨੂੰ ਫੜ ਕੇ, ਮੈਨੂੰ ਤਾਂ ਨਹੀਂ, ਮੈਂ ਗੱਲ ਕਰ ਰਿਹਾ ਵੈਸੇ, ਮੈਨੂੰ ਨਹੀਂ ਕਦੇ ਕੁੱਟਿਆ ਮਾਰਿਆ ਪੁਲਿਸ ਫੌਜ ਨੇ, ਪਰ ਮੇਰੇ ਸਾਹਮਣੇ ਬੱਸਾਂ ਦੇ ਵਿੱਚੋਂ ਲਾਹ ਕੇ ਉਹ 84 ਦੇ ਉਹ ਦਿਨ ਦੇਖੇ ਨੇ ਜਦੋਂ ਜੂਨ ਦਾ ਮਹੀਨਾ ਸੀ, ਜਿਹਦੇ ਸਿਰ ਦੇ ਉੱਤੇ ਪੱਗ ਹੁੰਦੀ ਸੀ ਅਤੇ ਜਿਹਦੇ ਕੇਸ ਰੱਖੇ ਹੁੰਦੇ ਸੀ ਉਹਨੂੰ ਫੌਜ ਵਾਲੇ ਉਹਦੇ ਨਾਲ ਹੋਰੀ ਤਰ੍ਹਾਂ ਬਿਹੇਵ ਕਰਦੇ ਸੀ, ਅਤੇ ਦੂਜਾ ਤਾਂ ਤੁਹਾਨੂੰ ਪਤਾ ਹੀ, ਮੈਂ ਤਾਂ ਦੋਨਾਂ ਨੂੰ ਬਰਾਬਰ ਰੱਖਦਾ ਜੀ, ਭਾਵੇਂ ਹਥਿਆਰ ਸਰਕਾਰ ਨੇ ਚੱਕੇ ਹੋਏ ਆ ਅਤੇ ਭਾਵੇਂ ਹਥਿਆਰ ਆ ਜਿਹੜੇ ਸਰਕਾਰ ਦੇ ਵਿਰੋਧੀਆਂ ਨੇ ਚੱਕੇ ਹੋਏ ਆ। ਮੈਨੂੰ ਨਫ਼ਰਤ ਆ ਜੀ ਉਹਨਾਂ ਲੋਕਾਂ ਨਾਲ, ਮੈਨੂੰ ਫੌਜ ਅਤੇ ਪੁਲਿਸ ਨਾਲ ਵੀ ਨਫ਼ਰਤ ਆ, ਕਿਉਂਕਿ ਉਹ ਹਥਿਆਰਾਂ ਦੇ ਨਾਲ ਮਸਲਾ ਹੱਲ ਕਰਨਾ ਚਾਹੁੰਦੇ ਨੇ। ਹਾਂ ਠੀਕ ਹੈ, ਜੇ ਕੋਈ ਚੱਜ ਦਾ ਕੰਮ ਕਰਨ ਉਹ, ਫਿਰ ਤਾਂ ਆਪਾਂ ਗੱਲ ਕਰੀਏ, ਪਰ ਉਹਨਾਂ ਦੇਸ਼ਾਂ ਦੇ ਵਿੱਚ ਹਕੂਮਤਾਂ ਜਿਹੜੀਆਂ ਉਹ ਚੱਲਦੀਆਂ ਫੌਜ ਅਤੇ ਪੁਲਿਸ ਦੇ ਆਸਰੇ ਨੇ। ਖੈਰ ਜੀ, ਸਮਾਂ ਹੁਣ ਕਾਫ਼ੀ ਹੋ ਗਿਆ ਅਤੇ ਸਾਨੂੰ ਬ੍ਰੇਕ ਲੈਣੀ ਪੈਣੀ ਆ, ਬ੍ਰੇਕ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਕਰਾਂਗੇ।
Sai Productions presents Gurdas Maan live in concert, powered by Charger Logistics, and co-presented by Gill's Sweet Factory, Saturday 14th September at Paramount Fine Food Center, Mississauga. Tickets are on sale now at Ticketmaster.ca, Video Station Karol Bagh Plaza, Singh Foods Mavis and Ray Lawson, Uppal Travels Brampton, and Pizza Depot. For VIP tickets and sponsorship, call Herman at 647-970-5503. Gurdas Maan live in concert.
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੀ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100, ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਏ ਆ, ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੁਣ, ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ, ਟ੍ਰੇਲਰ, ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800। ਵਨ ਸਟਾਪ ਲੈਂਡਿੰਗ।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700 ਰਣਜੀਤ ਢਿੱਲੋਂ।
P for popular, P for pizza,
P for pehla,
pehla
hanji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਨੂੰ। ਮੈਡਮ ਨੀਤੂ ਵਿਰਕ ਫੈਮਿਲੀ ਲਿਟੀਗੇਸ਼ਨ ਚ ਮਾਹਰ ਲਾਇਰ ਸਪੋਂਸਰ ਕਰ ਰਹੇ ਨੇ ਜੀ ਸਾਡੇ ਪ੍ਰੋਗਰਾਮ ਨੂੰ। ਅੱਜ ਦੇ ਨੂੰ 905-799-5900 ਇਹਨਾਂ ਦਾ ਨੰਬਰ ਆ। ਕੋਈ ਪਰਿਵਾਰਕ ਝਗੜਾ ਪੈ ਗਿਆ ਤੁਹਾਡਾ, ਪ੍ਰੋਪਰਟੀ ਇਸ਼ੂਜ਼ ਨੇ, ਬੱਚਿਆਂ ਦੀ ਕਸਟਡੀ ਦਾ ਚੱਕਰ ਆ, ਕੋਈ ਸਪਾਊਸਲ ਸਪੋਰਟ, ਇਹੋ ਜਿਹੇ ਸਾਰੇ ਕੇਸਾਂ ਲਈ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ। 905-799-5900 ਇਹਨਾਂ ਦਾ ਨੰਬਰ ਹੈ ਜੀ। ਪ੍ਰਦੀਪ ਗੋਇਲ ਜੀ ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਦੇ ਨੇ, ਨੰਬਰ 647-278-5003। ਨਵੇਂ ਆਏ ਹੋ ਤੁਸੀਂ ਇੱਥੇ ਜਾਂ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ, ਡੀਮੈਰਿਟ ਪੁਆਇੰਟ ਵੱਧ ਗਏ ਨੇ, ਇੰਸ਼ੋਰੈਂਸ ਨਹੀਂ ਹੋ ਰਹੀ ਤੁਹਾਡੀ ਜਾਂ ਮਹਿੰਗੀ ਹੋ ਰਹੀ ਹੈ ਜਾਂ ਰਿਨਿਊਅਲ ਆਈ ਹੋਈ ਹੈ ਤੁਹਾਡੀ ਇੰਸ਼ੋਰੈਂਸ ਦੀ, ਫਿਰ ਤੁਸੀਂ ਇਹਨਾਂ ਨੂੰ ਕਾਲ ਕਰਿਓ। ਨੋ ਐਬਲੀਗੇਸ਼ਨ ਕੋਟੇਸ਼ਨ ਲਿਓ ਇਹਨਾਂ ਤੋਂ, ਤੁਸੀਂ ਵੇਖੋਗੇ ਤੁਹਾਡੇ ਮਹੀਨੇ ਦੇ $25-30-40-50-$100 ਤੱਕ ਬਚ ਜਾਣਗੇ। 647-278-5003 ਹੈਗਾ ਜੀ ਇਹਨਾਂ ਦਾ ਨੰਬਰ। ਰਾਜ ਕਲਸੀ ਰੀਅਲਟਰ ਨੇ ਜੀ, ਇਹਨਾਂ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਹੁੰਦੀਆਂ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀਜ਼, ਘਰ ਵੀ ਵੇਚਦੇ ਖਰੀਦਦੇ ਨੇ। ਆਪਣਾ ਘਰ ਵੇਚਣਾ ਹੋਵੇ ਫਿਰ ਵੀ ਤਾਲਮੇਲ ਕਰ ਲਿਓ। ਕੋਈ ਤੁਹਾਨੂੰ 4 bedroom ਦਾ ਘਰ ਚਾਹੀਦਾ, 2 bedroom ਦੀ ਫਿਨਿਸ਼ਡ ਬੇਸਮੈਂਟ, ਇੱਕ ਨਹੀਂ ਜੀ ਕਈ ਘਰ ਇਹੋ ਜਿਹੇ ਅਵੇਲੇਬਲ ਨੇ ਇਹਨਾਂ ਕੋਲ, 416-566-2075 ਇਹਨਾਂ ਦਾ ਨੰਬਰ ਆ ਜੀ। ਆਪਾਂ ਕੁਝ ਦੇਰ ਲਈ ਉਹ ਟੋਪਿਕ ਆ ਜਿਹੜਾ ਬੰਦ ਕਰਦੇ ਹਾਂ, ਵੈਸੇ ਇੱਕ ਕਾਲ ਆ ਰਹੀ ਹੈ, ਕਾਲ ਲੈ ਲਈਏ ਫਿਰ ਆਪਾਂ ਕਿੰਨੀ ਧਾੜੀ ਵਾਲਾ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਨਿੱਘਾ ਸਵਾਗਤ ਜੀ ਤੁਹਾਡਾ। ਹੈਲੋ,
ਹਾਂਜੀ ਹਾਂਜੀ
ਹਾਂਜੀ ਹਾਂਜੀ ਰਾਣਾ ਜੀ ਸਵਾਗਤ ਤੁਹਾਡਾ।
ਹਾਂਜੀ ਰਾਣਾ ਬੋਲਦਾ ਜੀ।
ਹਾਂਜੀ,
ਤਾਂ ਮੈਂ ਕੁਝ ਇੱਕ ਸੰਦੇਸ਼ ਦੇਣਾ ਚਾਹੁੰਦਾ ਸੀ, ਇੱਕ ਪੀ ਐਂਡ ਜੇ ਸਪਰਿੰਗ ਐਂਡ ਵੀਲ ਅਲਾਈਨਮੈਂਟ ਵਾਲਾ ਦਾ ਸੰਦੇਸ਼ ਦੇਣਾ ਜੀ। ਸੋ ਜੇ ਤੁਸੀਂ ਸਪਰਿੰਗ ਐਂਡ ਏਅਰ ਰਾਈਡ ਸਸਪੈਂਸ਼ਨ ਦਾ ਕੰਮ ਹੋਣ ਵਾਲਾ, ਫਰੰਟ ਐਂਡ ਦਾ ਟਰੱਕਾਂ ਦਾ ਕੰਮ ਹੋਣ ਵਾਲਾ, ਰੀਅਰ ਐਂਡ ਦਾ ਕੰਮ ਹੋਣ ਵਾਲਾ, ਵੀਲ ਅਲਾਈਨਮੈਂਟ ਹੋਣ ਵਾਲੀ ਆ, ਕਿੰਗ ਪਿੰਨ ਦਾ ਕੋਈ ਕੰਮ ਹੋਣਾ ਕਰਾਉਣਾ ਆ, ਫਿਫਥ ਵੀਲ ਦਾ ਕੰਮ ਹੋਣ ਵਾਲਾ, ਜਾਂ ਫਿਰ ਟ੍ਰੇਲਰ ਬੋਗੀਜ਼ ਦਾ ਕੋਈ ਕੰਮ ਹੋਣ ਵਾਲਾ, ਤੇ ਪੀਜੇ ਸਪਰਿੰਗ ਐਂਡ ਵੀਲ ਅਲਾਈਨਮੈਂਟ ਨਾਲ ਗੱਲਬਾਤ ਕਰਨੀ ਹੈ। 181 ਰਦਰਫੋਰਡ ਰੋਡ ਦੇ ਉੱਪਰ ਬ੍ਰੈਂਪਟਨ ਦੇ ਵਿੱਚ ਸਥਿਤ ਨੇ, ਪਿਛਲਾ ਬੜਾ ਲੰਬਾ ਤਜਰਬਾ ਹੈ। ਔਰ 416-770-8855 ਤੇ ਜੇ ਹੋਰਾਂ ਨਾਲ ਔਰ ਗੈਰੀ ਹੋਰਾਂ ਨਾਲ 647-528-83-79 ਤੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਔਰ ਨਾਲ ਦੀ ਨਾਲ ਗੁਰਦਾਸਮਾ ਸਾਹਿਬ ਦੇ ਸ਼ੋਅ ਦੀ ਗੱਲ ਕਰੀਏ, ਗੁਰਦਾਸਮਾ ਸਾਹਿਬ ਦਾ ਸ਼ੋਅ ਜਿਹੜਾ ਸਪਟੰਬਰ ਦੀ 14 ਤਰੀਕ ਨੂੰ ਹੋਣਾ, ਔਰ ਪੈਰਾਮੋਰ ਸੈਂਟਰ ਜਿਹਨੂੰ ਕਿ ਪਹਿਲਾਂ ਹਰਸ਼ੀ ਸੈਂਟਰ ਕਹਿੰਦੇ ਹੁੰਦੇ ਸੀ, ਉੱਥੇ ਇਹ ਸ਼ੋਅ ਹੋਣਾ। ਟਿਕਟਾਂ ਜਿਹੜੀਆਂ ਨੇ ਰਿਲੀਜ਼ ਹੋ ਚੁੱਕੀਆਂ ਨੇ, ਸੋ ਤੁਸੀਂ ਟਿਕਟ ਮਾਸਟਰ ਦੀ ਜਾ ਕੇ ਬੁੱਕ ਕਰਵਾ ਸਕਦੇ ਹੋ, ਜਾਂ ਫਿਰ ਹਰਮਨ ਹੋਰਾਂ ਨਾਲ ਕਿਸੇ ਕਿਸਮ ਦੀ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ। ਫੋਨ ਨੰਬਰ ਹੈ ਜੀ 647-955-03 950-55-03 ਤੇ ਗੱਲਬਾਤ ਕਰ ਲੈਣੀ ਹੈ। ਔਰ 8 September ਨੂੰ 53 ਹੋ ਰਿਹਾ ਜੀ ਸਪਰੈਂਜ਼ਾ ਬੈਂਕਟ ਹਾਲ ਦੇ ਵਿੱਚ, ਔਰ ਜੱਸੀ ਧਨੋਆ ਹੋ ਰਹੀ, ਜਾਂ ਫਿਰ ਰੂਪ ਕੌਰ ਹੋਰਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਜਿਹਦੇ ਵਿੱਚ ਵਧੀਆ ਵਧੀਆ ਜਿੱਥੇ ਸਿੰਗਰ ਪਹੁੰਚਣੇ ਨੇ, ਔਰ ਨਾਲ ਦੀ ਨਾਲ ਜਿਹੜਾ ਸਾਡੀਆਂ ਵਿਰਾਸਤੀ ਖੇਡਾਂ ਨੇ ਜਾਂ ਫਿਰ ਵਿਰਾਸਤੀ ਚੀਜ਼ਾਂ ਨੇ ਉਹਨਾਂ ਨੂੰ ਬਾਖੂਬੀ ਪੇਸ਼ ਕੀਤਾ ਜਾਵੇਗਾ। ਸੋ ਉਹਦੀਆਂ ਟਿਕਟਾਂ ਦੀ ਜਾਣਕਾਰੀ ਵਾਸਤੇ ਵੀ ਤੁਸੀਂ ਜੱਸੀ ਧਨੋਆ ਹੋਰਾਂ ਨਾਲ ਜਾਂ ਫਿਰ ਰੂਪ ਕੌਰ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।
ਮਿਹਰਬਾਨੀ ਜੀ। ਕਿਚਨਰ ਦੇ ਵਿੱਚ 10 ਡਿਟੈਚਡ ਘਰ ਨੇ ਜੀ, 1850 ਸਕੁਅਰ ਫੁੱਟ ਤੋਂ ਸ਼ੁਰੂ ਹੋ ਰਹੇ ਨੇ, ਪ੍ਰਾਈਸ ਸਿਰਫ 6,17,000 ਆ। ਅਪਗ੍ਰੇਡਸ ਬਿਲਡਰ ਵੱਲੋਂ ਜਿਹੜੇ ਦਿੱਤੇ ਜਾ ਰਹੇ ਆ, ਹਾਰਡਵੁੱਡ ਫਲੋਰਸ, ਸਰੈਮਿਕ ਫਲੋਰ ਜਿਹੜੀ ਕਿਚਨ 'ਚ ਹੁੰਦੀ ਆ, ਅਤੇ ਹਾਰਡਵੁੱਡ ਔਨ ਮੇਨ ਫਲੋਰ, ਗ੍ਰੈਨਿਟ ਕਾਊਂਟਰ ਟੋਪਸ, ਪੋਟਲਾਈਟਸ, ਕਿਚਨ ਬੜੀ ਵਧੀਆ ਅਪਗ੍ਰੇਡਡ ਆ ਜੀ, ਫਾਇਰਪਲੇਸ, 9-foot ਸੀਲਿੰਗ ਆ, ਹੋਰ ਕਾਫੀ ਕੁਛ ਆ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਗੱਲਬਾਤ ਕਰਨੀ ਆ ਰਾਜ ਗਿੱਲ ਜਾਂ ਨਵਦੀਪ ਭੰਡਾਲ ਜੀ ਦੇ ਨਾਲ। ਭੰਡਾਲ ਜੀ ਦਾ ਨੰਬਰ 647-515-1000 ਆ, ਰਾਜ ਗਿੱਲ ਦਾ ਨੰਬਰ 519-651 5153 ਹੈਗਾ। ਇੱਥੇ ਜਿਹੜੇ ਏਰੀਏ 'ਚ ਬਣ ਰਹੇ ਨੇ ਹਾਈਵੇ ਤੋਂ ਸਿਰਫ 10 ਮਿੰਟ ਦੂਰ, ਅਤੇ ਬੈਸਟ ਰੇਟਡ ਸਕੂਲਸ ਨੇ, ਬੱਸ ਰੂਟ ਦੇ ਨੇੜੇ ਆ, ਸ਼ੋਪਿੰਗ ਮਾਲਸ ਦੇ, ਪਾਰਕਸ ਦੇ ਨੇੜੇ ਆ ਜੀ, ਮਾਡਲ ਹੋਮ ਬਣਿਆ ਹੋਇਆ ਵੇਖ ਸਕਦੇ ਹੋ। ਕਲੋਜ਼ਿੰਗ ਆ ਜਿਹੜੀ ਅਗਲੇ ਸਾਲ, ਨਵਦੀਪ ਭੰਡਾਲ ਜੀ ਦਾ ਨੰਬਰ 6475510001545515 1000 ਹੈਗਾ ਜੀ ਨੰਬਰ। ਇੱਕ ਕਾਲ ਹੋਰ ਆ ਜੀ, ਹਾਂਜੀ ਕਾਲੀ 'ਚ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ ਨਿਕਲ, ਹਾਂਜੀ
ਹੈਲੋ,
ਹਾਂਜੀ ਔਨ ਦਾ ਏਅਰ ਹੋ ਤੁਸੀਂ?
ਹਾਂਜੀ ਹਾਂਜੀ, ਮੈਂ ਆਪਾਂ ਇੰਨੀ ਗੱਲ ਕਰ ਰਹੇ ਹਾਂ 370 ਦੇ, ਮੈਂ ਤੁਹਾਡੇ ਕੋਲ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਕਿ ਕਸ਼ਮੀਰੀ ਲੋਕਾਂ ਤੋਂ ਕਿਹੜਾ ਅਧਿਕਾਰ ਖੋਹ ਲਿਆ 370 ਨੇ ਜੀ, ਕੋਈ ਦੱਸ ਸਕਦੇ ਤੁਸੀਂ?
ਮੈਂ ਦੱਸ ਤਾਂ ਸਕਦਾ, ਹੁਣ ਮੇਰੀ ਗੱਲਬਾਤ ਹੋ ਜੂਗੀ ਲੰਮੀ, ਅਤੇ ਤੁਸੀਂ ਐਂ ਕਰੋ ਥੋੜ੍ਹੀ ਜਿਹੀ ਪੇਸ਼ੈਂਸ ਰੱਖੋ, ਕਿਉਂਕਿ ਮੈਂ ਕੇਨੀ ਧਾਲੀਵਾਲ ਜੀ ਅੱਧੇ ਘੰਟੇ 'ਤੇ ਬੈਠੇ ਨੇ, ਅਤੇ ਜੇ ਮੈਂ ਉਲਟਾ ਤੁਹਾਨੂੰ ਵੈਸੇ ਸਵਾਲ ਇਹ ਵੀ ਪੁੱਛਣਾ, ਸੋਚ ਲਿਓ 5 ਮਿੰਟ ਵੀ, ਰਹਿ ਕੀ ਗਿਆ ਉਹਨਾਂ ਕੋਲ ਜਿਹੜਾ ਜਿਹੜਾ ਨਾਂ ਖੋਇਆ ਹੋਵੇ, ਕਿਸੇ ਬੰਦੇ ਦਾ ਘਰ ਸੀ ਜਿਹੜਾ ਉਹ ਸਹਿਮਤੀ ਦੇ ਨਾਲ ਗੁਆਂਢੀ ਦੇ ਨਾਲ ਰਲ ਗਿਆ ਜਾ ਕੇ ਆਪਸੀ ਸਹਿਮਤੀ ਦੇ ਆਧਾਰ 'ਤੇ, ਬਾਅਦ 'ਚ ਗੁਆਂਢੀ ਘਰ ਉਹਦਾ ਦੱਬ ਲਿਆ, ਅਤੇ ਉਹਦੇ ਕੋਲ ਬਾਕੀ ਕੀ ਰਹਿ ਜੂ? ਉਹ ਜਗਸੀਰ ਜੀ ਦੇ ਦੀ ਬੋਲੀ ਆ, ਤੈਨੂੰ ਧੱਕੇ ਨਾਲ ਵਸਾਊ ਘਰ ਆਪਣੇ ਜੰਮੂ ਕਸ਼ਮੀਰ ਦੀ ਤਰ੍ਹਾਂ। ਮੈਨੂੰ ਲੱਗਦਾ ਹੁਣ ਉਹਨੂੰ ਆਪਣੀ ਬੋਲੀ ਬਦਲਣੀ ਪੈਣੀ ਆ, ਵੀ ਆਦਮੀ ਕਹੇ ਔਰਤ ਨੂੰ ਤੇਰੀਆਂ ਲੱਤਾਂ ਬਾਹਾਂ ਵੱਢ ਕੇ ਅਤੇ ਧੱਕੇ ਨਾਲ ਵਸਾਊ ਘਰ ਆਪਣੇ ਜੰਮੂ ਕਸ਼ਮੀਰ ਦੀ ਤਰ੍ਹਾਂ। ਉਹ ਹਾਲ ਆ। ਖੈਰ ਤੁਸੀਂ 5 ਮਿੰਟ ਫਿਰ ਪੇਸ਼ੈਂਸ ਰੱਖ ਲਓ, ਮੈਂ ਆਪਣੇ ਦੋਸਤ ਨੇ ਕੈਨੀ ਧਾਲੀਵਾਲ ਜੀ, ਅਤੇ ਆਪਾਂ ਇਸੇ ਸਵਾਲ 'ਤੇ ਗੱਲਬਾਤ ਕਰ ਲਵਾਂਗੇ ਵੀ ਰਹਿ ਕੀ ਗਿਆ, ਹੈ ਨਾ? ਜਾਂ ਜੇ ਇੱਕ ਕੌਮੀਅਤ ਨੂੰ, ਇੱਕ ਨੈਸ਼ਨੈਲਿਟੀ ਨੂੰ ਦੂਜੇ ਨੈਸ਼ਨੈਲਿਟੀ ਵਾਲੇ ਲੋਕ ਦੱਬ ਲੈਂਦੇ ਨੇ, ਰਹਿ ਕੀ ਜਾਊ? ਜੇ ਕੈਨੇਡਾ ਕੱਲ੍ਹ ਨੂੰ ਕਿਊਬੈਕ ਨੂੰ ਧੱਕੇ ਨਾਲ ਦੱਬ ਲੂ, ਕੀ ਰਹਿ ਜੂਗਾ? ਫਿਰ ਆਪਾਂ ਗੱਲ ਕਰਦੇ ਹਾਂ, ਕੋਈ ਨਹੀਂ, ਸਵਾਲ ਤੁਹਾਡਾ ਬਹੁਤ ਵਧੀਆ ਵੀਰ ਜੀ, ਹੋਲਡ ਕਰਕੇ ਰੱਖਿਓ। ਬਾਕੀ ਸੱਜਣ ਵੀ ਤੁਸੀਂ ਭਾਵੇਂ ਕੋਈ ਨਹੀਂ ਬਾਅਦ 'ਚ ਕਾਲ ਕਰ ਲਿਓ ਜੇ ਡਰਾਈਵ ਵਗੈਰਾ ਕਰ ਰਹੇ ਹੋ, ਆਪਾਂ ਇਸੇ ਸਵਾਲ 'ਤੇ ਕੇਂਦਰਿਤ ਕਰਾਂਗੇ। ਬਾਕੀ ਵੈਸੇ ਹੀ ਨੈਸ਼ਨੈਲਿਟੀ ਵਾਲਾ ਕੁਐਸਚਨ ਆ ਜਿਹੜਾ, ਇਹਨੂੰ ਥੋੜ੍ਹਾ ਜਿਹਾ ਪੜ੍ਹ ਕੇ ਦੇਖੋ, ਬਾਕੀ ਦੇਸ਼ਾਂ ਦੇ ਵਿੱਚ ਨੈਸ਼ਨੈਲਿਟੀ ਕੁਐਸਚਨਸ ਕਿੱਥੇ ਕਿੱਥੇ ਆਏ ਸੀਗੇ ਅਤੇ ਉਹਨਾਂ ਨੇ ਕਿਵੇਂ ਹੱਲ ਕੀਤੇ ਆ, ਇਹ ਵੀ ਪੜ੍ਹ ਕੇ ਦੇਖ ਲਿਓ। ਕੈਨੀ ਧਾਲੀਵਾਲ ਸਾਡੇ ਨਾਲ ਨੇ, ਧਾਲੀਵਾਲ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਜੀ, ਥੈਂਕ ਯੂ।
285,000 million ਡਾਲਰ ਦੀ ਵੋਲਿਊਮ ਤੁਸੀਂ ਫੰਡ ਕਰ ਚੁੱਕੇ ਹੋ, ਅਤੇ ਸਵਾਲ ਇਹ ਹੈ ਬਈ ਇੰਨਾ ਕੰਮ ਦਾ ਤੁਹਾਨੂੰ ਤਜਰਬਾ ਹੋ ਗਿਆ, ਅਤੇ ਤੁਹਾਡੇ ਲੈਂਡਰਸ ਨੇ ਜਿਹੜੇ ਉਹ ਕਿਤੇ ਨਾ ਕਿਤੇ ਰਿਆਇਤ ਵੀ ਦੇ ਦਿੰਦੇ ਨੇ ਜੇ ਕੋਈ ਕਲਾਇੰਟ ਸ਼ਰਤਾਂ ਪੂਰੀਆਂ ਨਾ ਕਰਦਾ ਹੋਵੇ ਤਾਂ, ਕਿਉਂਕਿ ਤੁਹਾਨੂੰ ਤੁਹਾਡੇ 'ਤੇ ਫੇਥ ਆ ਉਹਨਾਂ ਨੂੰ?
ਦੇਖੋ, ਜਦੋਂ ਤੁਸੀਂ ਲੈਂਡਰਸ ਨਾਲ ਕੰਮ ਕਰਦੇ ਹਾਂ ਅਤੇ ਤੁਸੀਂ ਉਹਨਾਂ ਨੂੰ ਵੋਲਿਊਮ ਦਿੰਦੇ ਹੈਗੇ ਆ, ਤਾਂ ਤੁਹਾਨੂੰ ਉਹਨਾਂ ਦਾ ਨਾ ਤੁਹਾਨੂੰ ਜਿਹੜਾ ਲੈਂਡਰ ਆ ਉਹਨੂੰ ਤੁਹਾਡੇ ਵਰਕ ਐਥਿਕਸ ਦਾ ਪਤਾ ਲੱਗ ਜਾਂਦਾ ਵੀ ਤੁਸੀਂ ਕਿਵੇਂ ਉਹਨਾਂ ਨਾਲ ਡੀਲ ਕਰਦੇ ਹੋ, ਕਿਵੇਂ ਕੰਮ ਕਰਦੇ ਹੋ। ਪਰ ਉਦੋਂ ਫਿਰ ਜਿਹੜੇ ਲੈਂਡਰਸ ਨੇ ਉਹਨਾਂ ਨਾਲ ਰਿਲੇਸ਼ਨ ਬਣ ਜਾਂਦੇ ਤੁਹਾਡੇ, ਰਿਲੇਸ਼ਨ ਮੀਨਸ ਇਹ ਨਹੀਂ ਮਾੜੇ ਰਿਲੇਸ਼ਨ, ਚੰਗੇ ਰਿਲੇਸ਼ਨ ਬਣ ਜਾਂਦੇ ਆ। ਸੋ ਉਦੋਂ ਫਿਰ ਕੀ ਹੁੰਦਾ ਕਿ ਜਦੋਂ ਕਿਸੇ ਦੀ ਇਨਕਮ ਵਗੈਰਾ ਮਾੜੀ ਮੋਟੀ ਘੱਟ ਹੁੰਦੀ ਹੈ।
ਮੇਰਾ ਸਵਾਲ ਅਸਲ 'ਚ ਇਹੀ ਮੈਂ ਪੁੱਛਣਾ ਸੀ, ਬੰਦੇ ਕਹਿ ਦਿੰਦੇ ਆ ਵੀ ਸਾਡੀ ਇਨਕਮ ਤਾਂ ਇੰਨੀ ਆ ਜੀ, ਪਰ ਘਰ ਇੰਨੇ ਲਈ ਅਸੀਂ ਕੁਆਲੀਫਾਈ ਕਰ ਜਾਂਗੇ।
ਹਾਂਜੀ, ਸੋ ਇਨਕਮ ਵਗੈਰਾ ਮਾੜੀ ਮੋਟੀ ਘੱਟ ਹੁੰਦੀ ਹੈ, ਠੀਕ ਆ, ਕ੍ਰੈਡਿਟ ਵਗੈਰਾ ਥੋੜ੍ਹਾ ਜਿਹਾ ਮਾੜਾ ਮੋਟਾ ਡਾਊਨ ਹੁੰਦਾ, ਉਦੋਂ ਫਿਰ ਜਿਹੜਾ ਕੋਈ ਚੰਗਾ ਬ੍ਰੋਕਰ ਆ ਜਿਹਦਾ ਵੋਲਿਊਮ ਜ਼ਿਆਦਾ ਹੁੰਦਾ ਲੈਂਡਰਸ ਦੇ ਨਾਲ, ਉਸ ਜਿਹੜਾ ਬ੍ਰੋਕਰ ਨੂੰ ਫਿਰ ਲੈਂਡਰਸ ਵੱਲੋਂ ਕੁਛ ਜਿਹੜੀਆਂ ਕੁਛ ਐਕਸੈਪਸ਼ਨਸ ਮਿਲ ਜਾਂਦੀਆਂ ਨੇ। ਸੋ ਉਹਦੇ ਵਿੱਚ ਕੀ ਹੁੰਦਾ ਕਿ ਬੈਂਕ ਨੂੰ ਵੀ, ਬੈਂਕ ਵੀ ਵਿਨ ਵਿਨ ਸਿਚੁਏਸ਼ਨ 'ਚ ਹੁੰਦਾ, ਬ੍ਰੋਕਰ ਵੀ ਅਤੇ ਕਲਾਇੰਟ ਵੀ। ਸੋ ਐਜ ਯੂ ਸੈਡ ਕਿ ਜਿਹੜਾ ਸਾਡਾ ਬਿਜ਼ਨਸ ਆ, ਸੋ ਅਸੀਂ ਇਸ ਨੂੰ ਜਿਹੜਾ ਅਸੀਂ ਬਣਾਇਆ ਹੋਇਆ ਕਿ ਜਿਹੜਾ ਅਸੀਂ ਵੱਧ ਤੋਂ ਵੱਧ ਲੈਂਡਰਸ ਨਾਲ ਕੰਮ ਕਰੀਏ ਔਰ ਜਿਹੜਾ ਐਥਿਕ ਬਿਜ਼ਨਸ ਹੋਵੇ।
ਬਿਲਕੁਲ।
ਅਤੇ ਉਸ ਤੋਂ ਬਾਅਦ ਜਿਹੜੇ ਸਾਡੀਆਂ ਜਿਹਨਾਂ ਲੋਕਾਂ ਦੇ ਕ੍ਰੈਡਿਟ ਵਗੈਰਾ ਕਈ ਵਾਰ ਮਾੜੇ ਹੁੰਦੇ ਆ ਜਾਂ ਇਨਕਮ ਵਗੈਰਾ ਮਾੜੀ ਮੋਟੀ ਘੱਟ ਹੁੰਦੀ ਆ, ਤਾਂ ਉਹਨੂੰ ਜਿਹੜੇ ਐਕਸੈਪਸ਼ਨ ਵਗੈਰਾ ਲੈ ਕੇ ਦੇ ਸਕੇ ਔਰ ਦਿੱਤੇ ਵੀ ਬੜੇ ਲੋਕਾਂ ਦੇ।
17 ਸਾਲਾਂ ਦਾ ਇਹਨਾਂ ਦਾ ਤਜਰਬਾ ਜੀ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ, ਮੋਰਗੇਜ ਦੀ ਕੋਈ ਜ਼ਰੂਰਤ ਹੈਗੀ ਆ 905-800-12-2800। ਕਈ ਵਾਰ ਅਸੀਂ ਆਪ ਹੀ ਅਜ਼ਿਊਮ ਕਰ ਲੈਂਦੇ ਹਾਂ ਵੀ ਆਪਣੀ ਇਨਕਮ ਘੱਟ ਆ, ਆਪਾਂ ਘਰ ਤਾਂ ਲੈ ਨਹੀਂ ਸਕਦੇ। ਜੇ ਤੁਹਾਡਾ ਘਰ ਲੈਣ ਦਾ ਮੂਡ ਬਣਿਆ ਹੋਇਆ, ਮਾੜੀ ਮੋਟੀ ਰਿਲੈਕਸੇਸ਼ਨ ਆ ਜਿਹੜੀ ਇਹ ਕਈ ਵਾਰੀ ਦੁਆ ਦਿੰਦੇ ਹੁੰਦੇ, ਕਿਉਂਕਿ ਇਹਨਾਂ ਦਾ 17 ਸਾਲ ਦਾ ਤਜਰਬਾ ਅਤੇ ਇੰਨੀ ਮੋਰਗੇਜ ਵੋਲਿਊਮ ਇਹ 285 million ਦੀ ਆਪਣੇ ਕਲਾਇੰਟਸ ਨੂੰ ਹੁਣ ਤੱਕ ਫੰਡ ਕਰ ਚੁੱਕੇ ਨੇ।
ਕਈ ਵਾਰੀ ਆਪਾਂ ਇਹ ਸੋਚ ਲੈਣੇ ਆਪਣੇ ਆਪ ਹੀ ਵੀ ਪਤਾ ਨਹੀਂ ਸਾਡੀ ਤਾਂ ਇਨਕਮ ਇੰਨੀ ਜ਼ਿਆਦਾ ਨਹੀਂ ਹੈ, ਸਾਨੂੰ ਮੋਰਗੇਜ ਮਿਲਣੀ ਨਹੀਂ, ਇਸ ਤਰ੍ਹਾਂ ਨਹੀਂ ਮਿਲੇਗੀ ਕਿ ਨਹੀਂ ਮਿਲੇਗੀ। ਪਰ ਮੈਂ ਦੱਸਦਿਆਂ ਕਿ ਥਰੂ ਬ੍ਰੋਕਰ ਚੈਨਲ ਹਰ ਇੱਕ ਤਰ੍ਹਾਂ ਦੇ ਲੈਂਡਰ ਵਾਸਤੇ ਹਰ ਇੱਕ ਤਰ੍ਹਾਂ ਦੇ ਬੋਰੋਰ ਵਾਸਤੇ ਦੇਰ ਇਜ਼ ਅ ਲੈਂਡਰ ਅਵੇਲੇਬਲ ਐਜ਼ ਪਰ ਬੋਰੋਰ ਸਿਚੁਏਸ਼ਨ।
ਬਿਲਕੁਲ ਜੀ। ਅੱਜ ਦੇ ਬੈਸਟ ਰੇਟ ਕੀ ਨੇ ਜੀ?
ਅੱਜ ਦੇ ਬੈਸਟ ਰੇਟ ਵਿੱਚ ਜਿਹੜਾ 5 ਸਾਲ ਦਾ ਫਿਕਸ ਰੇਟ ਆ, ਦੈਟਸ ਸਟਾਰਟਸ ਫਰਮ 2.89, ਔਰ ਜਿਹੜਾ ਵੇਰੀਏਬਲ ਰੇਟ ਆ ਦੈਟਸ ਸਟਾਰਟਸ ਫਰਮ 2.95, ਔਰ ਇਹਦੇ ਵਿੱਚ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ 4.45 to 4.95, ਔਰ ਇਹਦੇ ਨਾਲ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਉਹਨਾਂ ਵਾਸਤੇ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਅਵੇਲੇਬਲ ਬੇਸਡ ਔਨ ਐਕੁਟੀ ਐਂਡ ਦਾ ਪ੍ਰੋਪਰਟੀ ਐਂਡ ਕ੍ਰੈਡਿਟ। ਜਿਹੜੀ ਇਹ ਲਾਈਨ ਆਫ ਕ੍ਰੈਡਿਟ ਹੈਗੀ ਆ ਸਟਾਰਟ ਹੁੰਦੀ ਆ 5.99% to 11.99%।
ਜਿਹਨਾਂ ਲੋਕਾਂ ਦੀ ਕੈਸ਼ ਇਨਕਮ ਹੈਗੀ ਆ ਕੀ ਉਹ ਮੋਰਗੇਜ ਲਈ ਪ੍ਰੂਵ ਹੋ ਸਕਦੇ ਆ?
100% ਕਿਉਂ? ਕਿਉਂਕਿ ਥਰੂ ਬ੍ਰੋਕਰ ਚੈਨਲ ਜਿਹੜਾ ਹੈਗਾ, ਪਹਿਲਾਂ ਗੱਲ ਮੈਂ ਬੈਂਕ ਦੀ ਕਰਦਾ, ਜੇ ਇਹੀ ਗੱਲ ਆਪਾਂ ਟ੍ਰੈਡੀਸ਼ਨਲ ਬੈਂਕ ਕੋਲ ਜਾਈਏ ਕਿ ਜੀ ਅਸੀਂ ਕੁਛ ਕੁ ਸਾਡੀ ਇਨਕਮ ਕੈਸ਼ ਹੈ ਔਰ ਕੁਛ ਕੁ ਸਾਡੀ ਜਿਹੜੀ ਇਨਕਮ ਆ ਔਨ ਦਾ ਪੇਪਰ ਆ, ਕੀ ਤੁਸੀਂ ਸਾਨੂੰ ਅਪਰੂਵ ਕਰੋਗੇ? ਜਿਹੜਾ ਬੈਂਕ ਆ ਉਹ ਮੋਸਟਲੀ ਜਿਹੜਾ ਪੇਪਰ ਇਨਕਮ ਲਾਈਕ ਕਰਦੇ ਨੇ, ਬਟ ਕੈਸ਼ ਇਨਕਮ ਦੇ ਡੋਂਟ ਕੰਸਿਡਰ। ਬਟ ਥਰੂ ਬ੍ਰੋਕਰ ਚੈਨਲ ਦੇਰ ਆਰ ਲੈਂਡਰਸ ਅਵੇਲੇਬਲ ਇਨ ਦਾ ਮਾਰਕੀਟ ਪਲੇਸ ਜਿਹੜੇ ਤੁਹਾਡੀ ਕੈਸ਼ ਕੰਪੋਨੈਂਟ ਜਿਹੜਾ ਹੁੰਦਾ ਇਨਕਮ ਦਾ ਉਹਨੂੰ ਕੰਸਿਡਰ ਵੀ ਕਰ ਲੈਂਦੇ ਆ ਬੇਸਡ ਔਨ ਇੰਡੀਵਿਜੁਅਲ ਕਲਾਇੰਟ ਸਿਚੁਏਸ਼ਨ। ਅਗਰ ਤੁਹਾਡਾ ਜਿਹੜਾ ਕ੍ਰੈਡਿਟ ਆ ਚੰਗਾ ਅਤੇ ਡਾਊਨ ਪੇਮੈਂਟ ਜਿਹੜੀ ਹੈਗੀ ਆ ਗੁੱਡ ਆ ਅਤੇ ਜਿਹੜਾ ਤੁਹਾਡਾ ਕੈਸ਼ ਕੰਪੋਨੈਂਟ ਆ ਉਹ ਕੰਸਿਡਰ ਕੀਤਾ ਜਾ ਸਕਦਾ। ਜਿਵੇਂ ਹੁਣ ਟੈਕਸੀਆਂ ਵਾਲੇ ਨੇ, ਕਈ ਲੋਕ ਪੀਜ਼ਾ ਡਿਲੀਵਰੀ ਕਰਦੇ ਨੇ, ਸੋ ਬੇਸਡ ਔਨ ਦਾ ਨੇਚਰ ਚਰਨਜੀਤ ਜੀ, ਸੋ ਬੇਸਡ ਔਨ ਦਾ ਨੇਚਰ ਆਫ ਦਾ ਬਿਜ਼ਨਸ ਜਿਹੜੀ ਆ ਕੈਸ਼ ਕੰਪੋਨੈਂਟ ਆ ਕੰਸਿਡਰ ਕੀਤਾ ਜਾ ਸਕਦਾ ਫਾਰ ਮੋਰਗੇਜ ਅਪਰੂਵਲ ਐਂਡ ਸਿਕਿਓਰ ਲਾਈਨ ਆਫ ਕ੍ਰੈਡਿਟ ਅਪਰੂਵਲ।
ਘਰਾਂ ਦੀ ਮੋਰਗੇਜ ਤਾਂ ਤੁਸੀਂ ਕਰਾ ਦਿੰਦੇ ਹੋ ਅਤੇ ਜਿਹੜੀ ਕਮਰਸ਼ੀਅਲ ਮੋਰਗੇਜ ਆ, ਜੇ ਕੋਈ ਕਲਾਇੰਟ ਉਹਦਾ ਆ ਜੇ ਤੁਹਾਡਾ ਉਹ ਫਿਰ ਕਿਵੇਂ ਆਵੇ ਕਲਾਇੰਟ ਕਿ ਨਾ ਆਵੇ ਕਿ ਸਿਰਫ ਘਰਾਂ ਦੀ ਮੋਰਗੇਜ ਕਰਾਉਣੇ ਕਮਰਸ਼ੀਅਲ ਮੋਰਗੇਜ ਨਹੀਂ ਕਰਾਉਂਦੇ?
ਦੇਖੋ ਬ੍ਰੋਕਰ ਚੈਨਲ ਰਾਹੀਂ ਜਿਹੜੀ ਆ ਰੈਜੀਡੈਂਸ਼ੀਅਲ ਮੋਰਗੇਜ ਵੀ ਅਵੇਲੇਬਲ ਹੈਗੀ ਆ ਅਤੇ ਕਮਰਸ਼ੀਅਲ ਮੋਰਗੇਜ ਵੀ ਅਵੇਲੇਬਲ ਆ। ਸੋ ਕਈ ਲੋਕਾਂ ਨੂੰ ਸ਼ਾਇਦ ਇਹੀ ਪਤਾ ਵੀ ਸਿਰਫ ਰੈਜੀਡੈਂਸ਼ੀਅਲ ਮੋਰਗੇਜਾਂ ਹੀ ਬ੍ਰੋਕਰ ਚੈਨਲ ਰਾਹੀਂ ਹੁੰਦੀਆਂ ਨੇ, ਬਟ ਨੋ। ਪਰ ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਕਮਰਸ਼ੀਅਲ ਮੋਰਗੇਜ ਆ ਸਮਾਂ ਹੋਰ ਈਜ਼ੀ ਕੀਤੀ ਹੋਈ ਹੈ ਬ੍ਰੋਕਰ ਚੈਨਲ ਦੇ ਰਾਹੀਂ, ਕਿਉਂਕਿ ਜਦੋਂ ਤੁਸੀਂ ਬੈਂਕ 'ਚ ਜਾਂਦੇ ਆ ਬੈਂਕ ਤੋਂ ਲੋਟਸ ਆਫ ਡਾਕੂਮੈਂਟਸ ਮੰਗਦੇ ਨੇ, ਬਿਜ਼ਨਸ ਦੀਆਂ ਫਾਈਨੈਂਸ਼ੀਅਲ ਲਿਆਓ ਜੀ, ਆਹ ਲਿਆਓ ਉਹ ਲਿਆਓ, ਸੋ ਬ੍ਰੋਕਰ ਚੈਨਲ ਰਾਹੀਂ ਅਸੀਂ ਫਾਈਨੈਂਸ਼ੀਅਲ ਨਹੀਂ ਮੰਗਦੇ। ਤੋ ਇਸ ਕਰਕੇ ਮਿਨੀਮਮ ਡਾਕੂਮੈਂਟੇਸ਼ਨ ਦੀ ਲੋੜ ਹੁੰਦੀ ਆ ਔਰ ਨੋਰਮਲ ਡਾਕੂਮੈਂਟੇਸ਼ਨ ਹੁੰਦੇ ਆ ਜਿਹੜੇ ਜਿਹੜੇ ਲੈਂਡਰ ਕੋਲ ਕਲਾਇੰਟ ਕੋਲ ਆਮ ਅਵੇਲੇਬਲ ਹੁੰਦੇ ਨੇ। ਬਟ ਜਿਵੇਂ ਅਸੀਂ ਹੁਣ ਕਰਾਈ ਆ ਕਿਸੇ ਦੀ ਓਕਬਿਲ ਦੇ ਵਿੱਚ, ਥੱਲੇ ਚਰਨਜੀਤ ਜੀ ਉਹਦੇ ਹੈਗਾ ਸਟੋਰ ਆ, ਉੱਪਰ ਅਪਾਰਟਮੈਂਟਾਂ ਬਣੀਆਂ ਹੋਈਆਂ ਨੇ, ਉਹਨੂੰ ਸਟੋਰ ਫਰੰਟ ਕਹਿੰਦੇ ਆ, ਸੋ ਉਹਦੀ ਅਸੀਂ ਮੋਰਗੇਜ ਕੀਤੀ ਹੈਗੀ ਆ ਅਤੇ ਜਿਹੜਾ ਕਲਾਇੰਟ ਆ ਹੀ ਵਾਜ਼ ਸੈਲਫ ਇੰਪਲੋਇਡ ਅਤੇ ਉਹਦੀ ਜਿਹੜੀ ਆ ਸਾਨੂੰ ਜ਼ਿਆਦਾ ਡਾਕੂਮੈਂਟਸ ਦੀ ਲੋੜ ਨਹੀਂ ਪਈ।
ਇੱਕ ਘਰ ਦੀ ਲਾਈਨ ਆਫ ਕ੍ਰੈਡਿਟ ਬਣਾ ਕੇ ਉਹ ਡਾਊਨ ਪੇਮੈਂਟ ਉੱਥੋਂ ਲੈ ਕੇ ਕੋਈ ਹੋਰ ਪ੍ਰੋਪਰਟੀ ਲੈਣੀ, ਇਨਵੈਸਟਮੈਂਟ ਪ੍ਰੋਪਰਟੀ ਵਾਜਬ ਆ?
ਜੇ ਤਾਂ ਮੈਂ ਬੈਂਕ ਦੇ ਪਰਸਪੈਕਟਿਵ ਗੱਲਬਾਤ ਕਰਾਂ ਤਾਂ ਜੇ ਹੁਣ ਕਈ ਲੋਕ ਇਹ ਹੁੰਦੇ ਨੇ ਕਿ ਨਵੇਂ ਜਿਹੜੀ ਆਪਦੇ ਘਰ ਤੋਂ 1.5-2 ਲੱਖ ਦੀ ਲਾਈਨ ਆਫ ਕ੍ਰੈਡਿਟ ਚੱਕ ਲਈ, ਉਹ ਡਾਊਨ ਪੇਮੈਂਟ ਦੇਤੀ, 5 ਲੱਖ ਦੀ ਮੋਰਗੇਜ ਹੋਰ ਲੈ ਲਈ, ਹੁਣ ਬੈਂਕ ਦੇ ਪੁਆਇੰਟ ਆਫ ਵਿਊ ਤਾਂ 8 ਲੱਖ ਦਾ ਉਹਨੇ ਲਿਆ ਘਰ ਜਾਂ ਜੋ ਵੀ ਕੋਈ ਲਿਆ ਹੈਗਾ, 5 ਲੱਖ ਬੈਂਕ ਤੋਂ ਲੈ ਲਿਆ ਤਾਂ 2 ਲੱਖ ਉਹਨੇ 3 ਲੱਖ ਆਪਦੇ ਕੋਲੋਂ ਲਾਈਨ ਆਫ ਕ੍ਰੈਡਿਟ ਚੱਕ ਲਈ, ਤੋ ਉਹਦੇ ਆਪਦੇ ਭਲੇ ਪੈਸੇ ਤਾਂ ਕੁਛ ਵੀ ਨਹੀਂ ਪਏ ਪੱਲਿਓਂ। ਇਸ ਕਰਕੇ ਜਿਹੜਾ ਬੈਂਕ ਆ ਉਹ ਇਹ ਚੀਜ਼ਾਂ ਲਾਈਕ ਨਹੀਂ ਕਰਦਾ, ਸੋ ਜਿਹੜਾ ਬੈਂਕ ਉਹ ਚਾਹੁੰਦਾ ਵੀ ਕੁਛ ਕਲਾਇੰਟ ਦੇ ਆਪਦੇ ਕੋਲੋਂ ਵੀ ਇਨਪੁੱਟ ਹੋਵੇ, ਕਿਉਂ? ਕਿਉਂਕਿ ਇਹ ਤਾਂ ਫਿਰ 100% ਤੁਹਾਡਾ ਕ੍ਰੈਡਿਟ ਹੀ ਹੋ ਗਿਆ ਨਾ।
ਬਿਲਕੁਲ।
ਸੋ ਇਸ ਕਰਕੇ ਅਗਰ ਕੁਛ ਲੈਂਡਰ ਇਸ ਤਰ੍ਹਾਂ ਦੇ ਹੈਗੇ ਨੇ, ਯੈਸ, ਅਗਰ ਤੁਸੀਂ ਕੁਆਲੀਫਾਈ ਕਰਦੇ ਆ ਬੇਸਡ ਔਨ ਯੂਰ ਇਨਕਮ ਜਿਹੜੀ ਤੁਸੀਂ ਲਾਈਨ ਆਫ ਕ੍ਰੈਡਿਟ ਯੂਜ਼ ਕਰਦੇ ਹੋ ਫਾਰ ਦਾ ਡਾਊਨ ਪੇਮੈਂਟ ਸੇਕ, ਸੋ ਉਹਦੇ ਵਾਸਤੇ ਅਗਰ ਉਹਦੀ ਤੁਸੀਂ ਪੇਮੈਂਟ ਵੀ ਜਿਹੜਾ ਫਿਰ ਬੈਂਕ ਆ ਉਹ ਕੰਸਿਡਰ ਕਰਦਾ ਹੈਗਾ, ਅਗਰ ਉਹ ਜਿਹੜੀਆਂ ਤੁਹਾਡੀਆਂ ਕੁਆਲੀਫਾਈਂਗ ਗਾਈਡਲਾਈਨ ਦੇ ਵਿੱਚ ਉਹ ਆ ਜਾਂਦੀਆਂ ਨੇ ਤਾਂ ਯੈਸ, ਦੇਅਰ ਇਜ਼ ਅ ਨੋ ਇਸ਼ੂ ਐਂਡ ਦੇਅਰ ਸ਼ੁੱਡ ਨਾਟ ਬੀ ਐਨ ਇਸ਼ੂ, ਅਤੇ ਜਿਹੜੀ ਆ ਡਾਊਨ ਪੇਮੈਂਟ ਆ ਉਹ ਕੰਸਿਡਰ ਹੋ ਜਾਂਦੀ ਆ। ਬਟ ਅੱਗੇ ਆ ਜਾਂਦਾ ਕਿ ਇਹ ਮੇਕ ਡਜ਼ ਇਟ ਮੇਕ ਸੈਂਸ, ਜੇ ਤਾਂ ਤੁਹਾਡੀ ਉਹ ਪ੍ਰੋਪਰਟੀ ਤੁਹਾਨੂੰ ਚੰਗੀ ਰਿਟਰਨ ਦਿੰਦੀ ਹੈ,
ਬਿਲਕੁਲ,
ਫਿਰ ਤਾਂ ਯੈਸ ਇਟ ਡਜ਼ ਮੇਕ ਸੈਂਸ।
ਹਾਂਜੀ।
ਪਰ ਜੇ ਤੁਸੀਂ 4% ਦੀ ਲਾਈਨ ਆਫ ਕ੍ਰੈਡਿਟ ਚੱਕ ਕੇ ਜਾਂ 6% ਦੀ ਲਾਈਨ ਆਫ ਕ੍ਰੈਡਿਟ ਚੱਕ ਕੇ ਤੁਹਾਨੂੰ ਜਿਹੜੀ ਰਿਟਰਨ ਆ 2% ਮਿਲੇ, ਦੈਟ ਡਜ਼ ਮੇਕ ਸੈਂਸ।
ਬਿਲਕੁਲ ਬਿਲਕੁਲ।
ਸੋ ਇਸ ਕਰਕੇ ਜਦੋਂ ਵੀ ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈਂਦੇ ਆ ਤਾਂ ਉਹਦੇ ਸਾਰੇ ਜਿਹੜੇ ਨੰਬਰਸ ਨੇ ਉਹ ਪਹਿਲਾਂ ਕ੍ਰੰਚ ਕਰ ਲੈਣੇ ਚਾਹੀਦੇ ਨੇ, ਉਸ ਤੋਂ ਬਾਅਦ ਡਿਸੀਜ਼ ਲੈਣਾ ਚਾਹੀਦਾ ਕਿ ਅਸੀਂ ਜਿਹੜੇ ਪੈਸੇ ਨੇ ਡਾਊਨ ਪੇਮੈਂਟ ਆ ਕਿੱਥੋਂ ਚੱਕਣੀ ਹੈਗੀ ਆ, ਕਿਹੜੀ ਪ੍ਰੋਪਰਟੀ ਲੈਣੀ ਹੈਗੀ।
ਬਿਲਕੁਲ ਜੀ, ਇਹ ਨਹੀਂ ਵੀ ਡਾਊਨ ਪੇਮੈਂਟ ਇੱਧਰੋਂ ਚੱਕ ਕੇ ਅਤੇ ਉਹਨੂੰ ਡੰਪ ਕਰ ਦਿਓ ਉੱਥੇ।
ਕਈ ਲੋਕ ਫਸ ਵੀ ਜਾਂਦੇ ਨੇ। ਅੱਜ ਮੇਰੇ ਕੋਲ ਇੱਕ ਸੱਜਣ ਆਇਆ ਸੀਗਾ, ਉਹ ਕਹਿੰਦਾ ਜੀ ਅਸੀਂ 65% ਡਾਊਨ ਪੇਮੈਂਟ, ਪਹਿਲਾਂ 20% ਕਿਸੇ ਬ੍ਰੋਕਰ ਨੇ ਕਿਹਾ ਸੀ ਵੀ ਦੇ ਦੀ, ਬਾਅਦ 'ਚ ਕਹਿੰਦੇ ਅਸੀਂ 35% ਸਾਨੂੰ ਦੇਣੀ ਪਈ ਖੜੇ ਪੈਰ। ਸੋ ਉਹ ਕਹਿੰਦਾ ਜੀ ਅਸੀਂ ਆਪਦੀਆਂ ਲਾਈਨ ਆਫ ਕ੍ਰੈਡਿਟ ਤੋਂ ਚੱਕ ਚੁੱਕ ਕੇ ਸਾਰਾ ਕੋਈ ਕ੍ਰੈਡਿਟ ਕਾਰਡਾਂ ਤੋਂ ਚੱਕੇ ਨੇ, ਉਹ ਕਹਿੰਦਾ ਜੀ ਹੁਣ ਸਾਡਾ ਪੂਰਾ ਅਸੀਂ ਜਿਵੇਂ ਆਪਾਂ ਕਹਿੰਦੇ ਨਾ ਵੀ ਨਾਸੀ ਤੂੰ ਆਇਆ ਪਿਆ ਪੰਜਾਬੀ ਦੇ ਵਿੱਚ, ਅਸੀਂ ਪੂਰੇ ਹੁਣ ਕਹਿੰਦੇ ਜੀ ਫਸੇ ਹੋਏ ਹਾਂ ਅਤੇ ਹੁਣ ਸਾਡਾ ਕੋਈ ਹੱਲ ਦੱਸੋ।
ਬਿਲਕੁਲ ਜੀ, ਉਹ ਜਿਹੜੇ ਨਾਸੀ ਧੂਆ ਦਵਾਉਂਦੇ ਨੇ ਉਹਨਾਂ ਤੋਂ ਹੱਲ ਪੁੱਛਣਾ ਚਾਹੀਦਾ। 905-812-2800 ਨੰਬਰ ਆ ਜੀ ਕੈਨੀ ਧਾਲੀਵਾਲ ਜੀ ਦਾ। ਮੋਰਗੇਜ ਰਿਨਿਊਅਲ ਆਈ ਆ, ਨਵੀਂ ਮੋਰਗੇਜ ਲੈਣੀ ਆ, ਕਮਰਸ਼ੀਅਲ ਮੋਰਗੇਜ ਲੈਣੀ ਆ, ਇਹਨਾਂ ਨੂੰ ਜਦੋਂ ਮਰਜ਼ੀ ਕਾਲ ਕਰ ਲਿਓ। ਧਾਲੀਵਾਲ ਸਾਹਿਬ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕਸ ਫੋਰ ਹੈਵਿੰਗ ਮੀ,
ਮਿਹਰਬਾਨੀ, ਧੰਨਵਾਦ। ਦੋਸਤੋ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ, ਇਸੇ ਤਰ੍ਹਾਂ ਹੋਲਡ ਕਰਕੇ ਰੱਖਿਓ ਲਾਈਨਸ।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏਜ਼ੈਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ। ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ ਸਾਡਾ ਹੈੱਡ ਆਫਿਸ ਹੈ, 101 ਗਲਿਡਨ ਰੋਡ, ਬ੍ਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ, ਟੌਪ ਚੁਆਇਸ ਇਲੈਕਟ੍ਰੋਨਿਕਸ, ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨ ਵਾਲੇ ਸਪੋਂਸਰ ਕਰ ਰਹੇ ਆ ਜੀ। 905-673-2872 ਇਹਨਾਂ ਦਾ ਨੰਬਰ ਹੈ ਜੀ। ਬੜੀਆਂ ਕਮਾਲ ਦੀਆਂ ਕਿਚਨਸ ਬਣਾਉਂਦੇ ਨੇ, ਬਹੁਤ ਸੋਹਣੀਆਂ। ਹੁਣ ਸੌਂਪਣ ਦੀ ਵਿਆਖਿਆ ਤਾਂ ਇੱਥੇ ਸ਼ਬਦਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ। ਤੁਸੀਂ ਇਹਨਾਂ ਦੀਆਂ ਬਣੀਆਂ ਹੋਈਆਂ ਕਿਚਨਸ ਦੇਖ ਕੇ ਆਓ, ਵੈਬਸਾਈਟ ਵਿਜ਼ਿਟ ਕਰੋ, ਸ਼ੋਰੂਮ ਵਿਜ਼ਿਟ ਕਰੋ, ਫਿਰ ਹੀ ਪਤਾ ਲੱਗੇਗਾ। 905-673-2872 ਇਹਨਾਂ ਦਾ ਨੰਬਰ ਹੈ ਜੀ। ਘਰ ਨਵਾਂ ਲਿਆ, ਭਾਵੇਂ ਪੁਰਾਣੇ ਘਰ ਨੂੰ ਰੈਨੋਵੇਟ ਕਰਾਉਣਾ, ਕਿਚਨ ਬਣਾਉਣ ਲਈ ਔਰਾ ਕਿਚਨਸ ਵਾਲਿਆਂ ਦਾ ਨਾਂ ਹੀ ਯਾਦ ਰੱਖਣਾ, 905-673-2872 ਇਹਨਾਂ ਦਾ ਨੰਬਰ ਆ। ਘਰੇ ਮਹਿਮਾਨ ਆਉਣੇ ਨੇ ਜ਼ਿਆਦਾ, ਪਾਰਟੀ ਦਾ, ਵਿਆਹ ਸ਼ਾਦੀ ਦਾ ਮੌਕਾ, ਸ਼ੋਰਟ ਟਰਮ ਰੈਂਟ ਵਾਲਿਆਂ ਨੂੰ ਕਾਲ ਕਰ ਲਿਓ। ਇਹਨਾਂ ਕੋਲ ਘਰ ਹੈ ਜੀ, ਬਹੁਤ ਸੋਹਣਾ ਖੁੱਲ੍ਹਾ ਡੁੱਲਾ, 1 ਏਕੜ ਦੇ ਵਿੱਚ, ਹੋਟਲ ਮੋਟਲ 'ਚ ਨਹੀਂ। ਕਈ ਵਾਰੀ ਮਹਿਮਾਨ ਰਹਿਣਾ ਚਾਹੁੰਦੇ ਹੁੰਦੇ, ਫਿਰ ਇਹਨਾਂ ਨੂੰ ਤੁਸੀਂ 2-4-5-7-10 ਦਿਨਾਂ ਲਈ ਬੁੱਕ ਕਰ ਸਕਦੇ ਹੋ, ਪਰ 3-4 ਮਹੀਨੇ ਪਹਿਲਾਂ ਦੱਸਣਾ ਪੈਂਦਾ। 647-824-1418 'ਤੇ ਇਹਨਾਂ ਨੂੰ ਕਰ ਲਿਓ ਜੀ ਤੁਸੀਂ ਕਾਲ। ਘਰ ਦੀ ਰੈਨੋਵੇਸ਼ਨ ਕਰਾਉਣੀ ਹੈ ਤਾਂ ਫਿਰ ਜਸਵੰਤ ਪੁਰਬਾ ਜੀ ਨੂੰ ਕਾਲ ਕਰਿਓ ਜੀ। ਨੰਬਰ 647-780-2210 ਹੈ ਇਹਨਾਂ ਦਾ ਨੰਬਰ। ਤੁਸੀਂ ਹਾਰਡਵੁੱਡ ਲਾਉਣੀ ਹੈ, ਲੈਮੀਨੇਟ ਲਾਉਣੀ ਹੈ, ਪੇਂਟ ਕਰਾਉਣਾ ਘਰ ਨੂੰ, ਗ੍ਰੈਨਾਈਟ ਕਾਊਂਟਰ ਟੌਪ ਲਾਉਣੇ ਆ, ਵਾਸ਼ਰੂਮ ਬਣਾਉਣੇ ਨੇ, ਲੀਗਲ ਬੇਸਮੈਂਟ ਬਣਾਉਣੀ ਆ, ਤੁਸੀਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਆ, ਇਹਨਾਂ ਨੂੰ ਕਾਲ ਕਰ ਲਿਓ, ਉਲਾਂਭਾ ਨਹੀਂ ਆਊਗਾ ਤੁਹਾਨੂੰ। 647-780-2210। ਇਹ ਵੀ ਪਹਿਲਾਂ ਹੀ ਕਹਿੰਦੇ ਜੀ ਗੱਲਬਾਤ ਆਪਾਂ ਬਾਅਦ 'ਚ ਕਰਾਂਗੇ, ਪਹਿਲਾਂ ਉਹ ਘਰ ਦੀ ਅਸੀਂ ਰੈਨੋਵੇਸ਼ਨ ਕੀਤੀ ਆ, ਚੱਕੋ ਫੋਨ ਨੰਬਰ ਦੇਖ ਆਓ ਅਤੇ ਫਿਰ ਸਾਡੇ ਨਾਲ ਰੇਟ ਦੀ ਗੱਲ ਕਰਿਓ, ਕਿਉਂਕਿ ਸਾਡੇ ਲੋਕਾਂ ਨੂੰ ਥੋੜ੍ਹੀ ਜਿਹੀ ਆਦਤ ਆ, ਜੇ ਕੋਈ ਕਹੇ ਵੀ ਆਹ ਚੀਜ਼ ਦਾ $800 ਲੈਣਾ, ਕਹਿਣਗੇ ਜਿਸ ਦਾ 300 ਹੀ ਦੇਣਾ। ਇਹ ਥੋੜ੍ਹਾ ਜਿਹਾ ਅੱਜ ਕੱਲ੍ਹ ਚੀਜ਼ਾਂ ਮਹਿੰਗੀਆਂ ਨੇ ਜੀ, ਕੰਸਟਰਕਸ਼ਨ ਕੋਸਟ ਵਧੀ ਹੋਈ ਹੈ, ਅਤੇ ਤੁਸੀਂ ਇਹਨਾਂ ਨਾਲ ਪਹਿਲਾਂ ਗੱਲਬਾਤ ਕਰ ਲਿਓ, ਕੰਮ ਦੀ ਗਰੰਟੀ, ਕੰਮ ਤਸੱਲੀ ਵਾਲਾ ਕਰਨਗੇ, ਪੈਸੇ ਇਹਨਾਂ ਨੂੰ ਪੁੱਛ ਲਿਓ ਵੀ ਕੀ ਰੇਟ ਚਾਰਜ ਕਰਦੇ ਨੇ। 6477802210 ਹੈਗਾ ਜੀ ਇਹਨਾਂ ਦਾ ਨੰਬਰ। ਮੈਨੂੰ ਕਾਲਜ ਆ ਰਹੀਆਂ ਜੀ ਕਾਫੀ, ਪਰ ਉਧਰੋਂ ਸਾਡੇ ਦੋਸਤ ਵੀ ਲਾਈਨ 'ਤੇ ਨੇ, 1-2 ਅਤੇ ਇੱਕ ਕਾਲ ਲੈ ਲਈਏ ਜੀ ਪਹਿਲਾਂ ਆਪਾਂ, ਫਿਰ ਆਪਾਂ ਉਹ ਸੱਜਣ ਨੇ ਸਵਾਲ ਪੁੱਛਿਆ ਸੀ ਉਹਨਾਂ ਦੀ ਗੱਲਬਾਤ ਵੀ ਕਰਨੀ। ਹਾਂਜੀ, ਪਹਿਲੀ ਕਾਲ 'ਤੇ ਚੱਲਦੇ ਹਾਂ। ਨਿਗਾ ਸਵਾਗਤ ਜੀ ਤੁਹਾਡਾ।
ਹਾਂਜੀ ਸਰ, ਉਹ ਕਿਸੇ ਨੇ ਸਵਾਲ ਕੀਤਾ ਸੀ ਬਈ ਕੀ ਗੋਲਿਆ ਕਸ਼ਮੀਰੀਆਂ ਤੋਂ 370 ਨੇ।
ਹਾਂਜੀ, ਮੈਂ ਦੱਸਣ ਨਹੀਂ ਲੱਗਿਆ ਸੀ, ਚਲੋ ਤੁਸੀਂ ਦੱਸੋ। ਹਾਂਜੀ,
ਮੈਂ ਤਾਂ ਸਰ ਉਹ ਇਸੇ ਗੱਲ ਕਈ ਦੇਰ ਦਾ ਹੋਲਡ ਸਰ ਬ੍ਰੇਕ ਕਰ ਲਓ ਬੈਠਾ ਵੀ ਜਾਂ ਦੇਖੋ ਸਰ, ਦੋ ਤਿੰਨ ਬੰਦੇ ਦੇ ਇੱਕ ਤਾਂ ਭੋਲੇ ਹੁੰਦੇ ਆ ਕਈ ਨਾ, ਹੁਣ ਇੱਕ ਸੋਰੀ ਤੁਸੀਂ ਕੀ ਬੇਵਕੂਫ ਹੁੰਦੇ ਆ, ਹੁਣ ਜਾਂ ਤਾਂ ਭਾਜੀ ਭੋਲੇ ਨੇ, ਦੂਜਾ ਮੈਂ ਵਰਡ ਬੋਲਣਾ ਨਹੀਂ
ਹੈ। ਨਹੀਂ ਨਹੀਂ, ਐ ਨਹੀਂ ਬਈ, ਸਾਡੇ ਸਰੋਤੇ ਨੇ ਇਹੋ ਜਿਹੇ ਸ਼ਬਦ ਨਹੀਂ ਵਰਤਨੇ। ਉਹਨਾਂ ਦਾ ਸਵਾਲ ਬੜਾ ਵੀਰ ਜੀ ਜਾਇਜ਼ ਆ, ਵਾਜਬ ਸਵਾਲ ਆ ਉਹਨਾਂ ਦਾ। ਹਾਂਜੀ ਹਾਂਜੀ,
ਉਸ ਤੇ ਆ ਜਾਂਦੇ। ਸਭ ਤੋਂ ਵੱਡਾ ਤਾਂ ਹੱਕ ਭਾਜੀ ਜਿਹੜਾ ਇੱਕ ਡੈਮੋਕ੍ਰੇਟਿਕ ਰਾਈਟ ਹੁੰਦਾ ਤੁਹਾਨੂੰ ਆਪਣੀ ਗਵਰਨਮੈਂਟ ਚੋਣ ਦਾ, ਵੋਟਿੰਗ ਦਾ, ਠੀਕ ਆ। ਉੱਥੇ ਯੂਟੀ ਬਣਾਤੀ, ਉੱਥੇ ਹੁਣ ਲੋਕਾਂ ਦਾ ਵੋਟਿੰਗ ਦਾ ਅਧਿਕਾਰ ਹੀ ਹੈ ਨੀ ਆਪਣੀ ਗਵਰਨਮੈਂਟ ਚੋਣ ਦਾ, ਤੁਸੀਂ ਗਵਰਨਮੈਂਟ ਬਣਾ ਹੀ ਨਹੀਂ ਸਕਦੇ ਲੋਕਲ, ਯੂਟੀ ਬਣਾਤੀ। ਨੰਬਰ ਸੈਕਿੰਡ,
ਜਿਹੜਾ ਉੱਥੇ ਦੇ ਹੁਣ ਦੇਖੋ ਇਹ ਆਪਣਾ ਤੁਹਾਡਾ ਆਪਣਾ ਝੰਡਾ ਹੁੰਦਾ ਕੋਈ ਤੁਹਾਡਾ ਇੰਨੇ ਸਦੀਆਂ ਤੋਂ ਸਾਲਾਂ ਤੋਂ ਉਹਨਾਂ ਦਾ ਕੱਚੀ ਚੱਲ ਗਿਆ ਆਪਣਾ ਉੱਥੇ ਦੀ ਜਨਤਾ ਦਾ ਸਨਮਾਨ ਹੁੰਦਾ ਰਾਈਟ ਉਹ ਖਤਮ ਤੇ ਚਲੋ ਉਸ ਨੂੰ ਵੀ ਇੱਕ ਪਾਸੇ ਛੱਡ ਦਿੰਦੇ ਹਾਂ ਹਾਲਾਂਕਿ ਉਹ ਤਿਰੰਗੇ ਨੂੰ ਵੀ ਨਾਲ ਹੀ ਰੱਖਦੇ ਸੀ ਲੇਕਿਨ ਆਪਣੇ ਉਹ ਕਹਿੰਦੇ ਸਾਡੇ ਝੰਡੇ ਨੂੰ ਬਣਾ ਦੇ ਚਲੋ ਉਸ ਚੀਜ਼ ਨੂੰ ਆਪਾਂ ਇੱਕ ਪਾਸੇ ਛੱਡ ਦੇ ਤੀਜਾ ਉੱਥੇ ਦੀ ਜਿਹੜੀ ਲੈਂਡ ਆ ਕਸ਼ਮੀਰੀਆਂ ਦੀ ਉਸ ਦੇ ਉੱਤੇ ਸਿੱਧਾ ਹੀ ਗੌਰਮੈਂਟ ਦਾ ਰਾਈਟ ਉੱਥੇ ਜੋ ਚਾਹੇ ਬਣਾਵੇ ਗ੍ਰੈਬ ਕਰਕੇ ਜਿਹੜੇ ਮੇਨ ਮੇਨ ਚੀਜ਼ ਜਦੋਂ ਕਿਸੇ ਦੀ ਤੁਸੀਂ ਜ਼ਮੀਨ ਖੋਲੇ ਉਹਦਾ ਡੈਮੋਕ੍ਰੇਟਿਕ ਰਾਈਟ ਹੋ ਲਿਆ ਹੋਰਨਾਂ ਕੋਲ ਬਚ ਕੀ ਗਿਆ
ਬਿਲਕੁਲ ਜੀ ਧੰਨਵਾਦ ਤੁਹਾਡਾ ਹਾਂਜੀ ਮਿਹਰਬਾਨੀ ਧੰਨਵਾਦ ਜੀ ਦੋਸਤੋ ਤੁਹਾਨੂੰ ਨਾ ਇਹ ਸਵਾਲ ਦਾ ਜਵਾਬ ਸਮਝਣ ਲਈ ਆਪ ਡੰਗਿਆਈ ਦੇ ਵਿੱਚ ਜਾਣਾ ਪੈਣਾ ਮੈਂ ਪਹਿਲਾਂ ਇਸ਼ਾਰਾ ਕਰਕੇ ਗਿਆ ਇੱਕ ਫੈਡਰਲ ਸਿਸਟਮ ਹੁੰਦਾ ਇੱਕ ਯੂਨਿਟਰੀ ਸਿਸਟਮ ਹੁੰਦਾ ਜਿੱਥੇ ਕੇਂਦਰ ਸਾਰਾ ਕੁਛ ਕਰਦਾ ਅਸੀਂ ਇਹ ਗੱਲ ਸਮਝਣ 'ਚ ਅਸਮਰਥ ਰਹੇ ਹਾਂ ਕਿ ਭਾਰਤ ਦੇ ਵਿੱਚ ਬਹੁਤੇ ਜਿਹੜੇ ਪ੍ਰੋਵਿੰਸਿਸ ਨੇ ਸਟੇਟਸ ਨੇ ਉਹਨਾਂ ਨੂੰ ਧੱਕੇ ਨਾਲ ਮੈਂ ਪਹਿਲਾਂ ਹੀ ਧਾਰਨਾ ਦੇਤੀਆਂ ਵੀ ਧੱਕੇ ਦੇ ਨਾਲ ਕਿੰਨਿਆਂ ਨੂੰ ਨਾਰ ਲਾਇਆ ਭਾਰਤ ਇੱਕ ਦੇਸ਼ ਨਹੀਂ ਸੀ ਚਲੋ ਨਾਰ ਲਾ ਲਿਆ ਠੀਕ ਹੈ ਪਰ ਫੈਡਰਲ ਸਿਸਟਮ ਦੇ ਤਹਿਤ ਕੁਝ ਜਿਹੜੇ ਕੰਮ ਹੁੰਦੇ ਨੇ ਉਹ ਕੇਂਦਰ ਕੋਲ ਹੁੰਦੇ ਨੇ ਇਹਨਾਂ ਦੀ ਤਾਂ ਸਹਿਮਤੀ ਹੋਈ ਕਸ਼ਮੀਰ ਆਇਆ ਹੀ ਭਾਰਤ ਨਾਲ ਤਾਂ ਸੀ ਆਪਸੀ ਸਹਿਮਤੀ ਦੇ ਆਧਾਰ 'ਤੇ ਉਹਦੇ ਆਧਾਰ 'ਤੇ ਸਿਰਫ ਫੋਰਨ ਅਫੇਅਰਸ ਡਿਫੈਂਸ ਅਤੇ ਕਮਿਊਨੀਕੇਸ਼ਨ ਸੀ ਜਿਹੜੇ ਇਹ ਸੈਂਟਰਲ ਗੌਰਮੈਂਟ ਕੋਲ ਸੀਗੇ ਅਤੇ ਰਹਿਣੇ ਸੀ ਇਹ ਸਹਿਮਤੀ ਸੀ ਬਾਕੀ ਸਾਰਾ ਕੁਛ ਉਹਨਾਂ ਦਾ ਆਪਣਾ ਸੀ ਅਤੇ ਬਾਕੀ ਸਾਰਾ ਕੁਛ ਉਹਨਾਂ ਤੋਂ ਖੋਹ ਲਿਆ ਜੀ ਪ੍ਰੋਵਿੰਸ ਨਹੀਂ ਯੂਨੀਅਨ ਟੈਰੀਟਰੀ ਬਣਾ ਕੇ ਉਹਨਾਂ ਨੂੰ ਧੱਕੇ ਨਾਲ ਕੇਂਦਰ ਨੇ ਆਪਦੇ ਥੱਲੇ ਲੈ ਲਿਆ ਹੁਣ ਇਹ ਤਾਂ ਉਹੀ ਗੱਲ ਆ ਵੀ ਕਿਸੇ ਔਰਤ ਨੂੰ ਕਿਹਾ ਜਾਵੇ ਬਈ ਤੈਨੂੰ ਅਸੀਂ ਫਲਾਨੇ ਦੇ ਨਾਲ ਤੋੜ ਦੇਣਾ ਜਾਂ ਜੇ ਫਲਾਨਾ ਕੋਈ ਤਿਆਰ ਨਹੀਂ ਤਾਂ ਤੈਨੂੰ ਮੈਂ ਆਪਦੇ ਘਰ ਰੱਖ ਲੂੰ ਇਹ ਗੱਲ ਹੀ ਆ ਉਹ ਇੱਕ ਨੈਸ਼ਨੈਲਿਟੀ ਆ ਇੱਕ ਕੌਮੀਅਤ ਆ ਤੁਸੀਂ ਉਹਨਾਂ ਨੂੰ ਧੱਕੇ ਦੇ ਨਾਲ ਦੱਬ ਲਿਆ ਅਤੇ ਫਿਰ ਤੁਸੀਂ ਆਸ ਰੱਖਦੇ ਹੋ ਕਿ ਉਹਨਾਂ ਦੇ ਬੱਚੇ ਜਿਹੜੇ ਉਹ ਚੁੱਪ ਰਹਿ ਕੇ ਫੌਜੀਆਂ ਦੀਆਂ ਬੰਦੂਕਾਂ ਵੱਲ ਵੇਖੀ ਜਾਣਗੇ ਐਂ ਕਿਵੇਂ ਹੋਜੂਗਾ ਇੰਨਾ ਧੱਕਾ ਥੋੜ੍ਹਾ ਧੱਕਾ ਇਹ ਵੀ ਸਾਰੀ ਦੀ ਸਾਰੀ ਨੈਸ਼ਨੈਲਿਟੀ ਹੈ ਜਿਹੜੀ ਤੁਸੀਂ ਕਰਫਿਊ ਲਾ ਕੇ ਉੱਥੇ ਦਫ਼ਾ 144 ਲਾ ਕੇ ਘਰਾਂ 'ਚੋਂ ਬਾਹਰ ਨਹੀਂ ਨਿਕਲ ਸਕਦੇ ਵੋਟਿੰਗ ਦਾ ਕੋਈ ਅਧਿਕਾਰ ਨਹੀਂ ਤੁਸੀਂ ਉਹਨਾਂ ਦੀ ਜ਼ਿੰਦਗੀ ਦਾ ਫੈਸਲਾ ਕਰਨ ਲੱਗੇ ਹੋ ਮੈਂ ਨਹੀਂ ਕਹਿੰਦਾ ਕਿ ਕਸ਼ਮੀਰ ਭਾਰਤ ਦੇ ਨਾਲ ਨਾ ਆਵੇ ਮੈਂ ਕਹਿੰਦਾ ਕਿ ਦੇਸ਼ ਦੇ ਹਾਲਾਤ ਦੇਸ਼ ਦੀ ਹਕੂਮਤ ਦੇਸ਼ ਦੇ ਲੋਕ ਇੰਨੇ ਚੰਗੇ ਹੋਣੇ ਚਾਹੀਦੇ ਆ ਕਿ ਬਾਕੀ ਦੇਸ਼ਾਂ ਦੇ ਲੋਕ ਵੀ ਕਹਿਣ ਵੀ ਯਾਰ ਸਾਡੀ ਸਰਕਾਰ ਇਹੋ ਜਿਹੀ ਹੋਣੀ ਚਾਹੀਦੀ ਹੈ ਸਾਡੇ ਲੋਕ ਇਹੋ ਜਿਹੇ ਹੋਣੇ ਚਾਹੀਦੇ ਆ ਸਾਡਾ ਜੀਵਨ ਪੱਧਰ ਇਹੋ ਜਿਹਾ ਹੋਣਾ ਚਾਹੀਦਾ ਕਹਿੰਦੇ ਜੀ ਕਸ਼ਮੀਰ 'ਚ ਤਰੱਕੀ ਨਹੀਂ ਹੋਈ ਵੀ ਜੇ ਤਰੱਕੀ ਨਹੀਂ ਹੋਈ ਤਾਂ ਕਾਰਨ ਲੱਭੋ ਬਾਕੀ ਭਾਰਤ 'ਚ ਤਰੱਕੀ ਹੋ ਗਈ 50% ਲੋਕਾਂ ਨੂੰ ਤਾਂ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲਦਾ ਗਰੀਬਾਂ ਨੂੰ ਤਾਂ ਕਤਲ ਕੀਤਾ ਜਾ ਰਿਹਾ ਜੰਗਲਾਂ ਨੂੰ ਜਿਨ੍ਹਾਂ ਦੇ ਜੰਗਲਾਂ ਦੇ ਵਿੱਚ ਝੁੱਗੀਆਂ ਬਣੀਆਂ ਸੀ ਉਹਨਾਂ ਲੋਕਾਂ ਨੂੰ ਝੁੱਗੀਆਂ 'ਚੋਂ ਉਜਾੜ ਕੇ ਉੱਥੇ ਮਾਈਨਿੰਗ ਕੀਤੀ ਜਾ ਰਹੀ ਹੈ ਇਹ ਵੀ ਕੋਈ ਤਰੀਕਾ ਹੈਗਾ ਇਹ ਇਕੱਲਾ ਕਸ਼ਮੀਰ ਨਾਲ ਨਹੀਂ ਜਿਹੜੇ ਆਲਰੇਡੀ ਭਾਰਤ ਦੇ ਵਿੱਚ ਸਟੇਟਾਂ ਨੇ ਪੰਜਾਬ ਦੇ ਨਾਲ ਪਾਣੀ ਦੇ ਨਾਲ ਬਹੁਤੇ ਲੋਕਾਂ ਨੂੰ ਤਾਂ ਪਾਣੀ ਵਾਲਾ ਮੁੱਦਾ ਹੀ ਨਹੀਂ ਲੱਗਦਾ ਕੋਈ ਉਹ ਕਹਿੰਦੇ ਜੀ ਦਿੱਲੀ 'ਚ ਲੋਕ ਪਿਆਸੇ ਨੇ ਵੀ ਪਿਆਸੇ ਨੇ ਤਾਂ ਫਿਰ ਕੀ ਹੋ ਗਿਆ ਪਿਆਸੇ ਨੇ ਤਾਂ ਪਾਣੀ ਖਰੀਦੋ ਫਿਰ ਤੁਸੀਂ ਨਹੀਂ 20 ਰੁਪਈਏ ਦੀ ਬੋਤਲ ਖਰੀਦਦੇ ਕਿਤੋਂ ਜਾਂਦੇ ਹੋ ਪੰਜਾਬ ਦਾ ਪਾਣੀ ਆ ਜਦੋਂ ਹੜ੍ਹ ਆਉਂਦਾ ਪੰਜਾਬ ਹੀ ਬਰਬਾਦ ਹੁੰਦਾ ਨਾ ਇਹ ਸਿਆਸੀ ਪਾਰਟੀਆਂ ਨਾ ਜਦੋਂ ਡਿਕਟੇਟਰਸ਼ਿਪ ਦੀ ਗੱਲ ਹੁੰਦੀ ਹੈ ਉਦੋਂ ਅਰਵਿੰਦ ਕੇਜਰੀਵਾਲ ਵੀ ਊਂ ਆਪਣਾ ਸਾਫਾ ਜਿਹਾ ਚੱਕ ਕੇ ਮੂੰਹ ਜਿਹਾ ਲਕੋਈ ਫਿਰਦਾ ਹੁੰਦਾ ਹੁਣ ਕਹਿੰਦਾ ਜੀ ਹਮ ਤੋਂ ਮੋਦੀ ਜੀ ਕੇ ਸਾਥ ਹੈ ਪਹਿਲਾਂ ਕਹਿੰਦੇ ਸੀ ਹਮ ਰਾਜਨੀਤੀ ਕਰਨੇ ਨਹੀਂ ਰਾਜਨੀਤੀ ਬਦਲਨੇ ਆਏ ਹਾਂ ਉਹਨੂੰ ਪਤਾ ਹੈ ਵੀ ਹੁਣ ਜੇ ਮੋਦੀ ਜੀ ਦਾ ਸਾਥ ਨਾ ਦਿੱਤਾ ਹਿੰਦੂ ਵੇਵ ਚੱਲੀ ਹੋਈ ਆ ਵੀ ਹਿੰਦੂਆਂ ਨੇ ਵੋਟਾਂ ਨਹੀਂ ਪਾਉਣੀਆਂ ਗੀਆਂ ਮਤਲਬ ਸਭ ਇਹ ਪੋਲੀਟੀਸ਼ੀਅਨ ਚਿਪਸ ਆਫ ਦਾ ਸੇਮ ਬਲੋਕ ਨੇ ਦੋ ਚਾਰ ਨੇ ਵਿਰੋਧ ਕੀਤਾ ਪਰ ਆਪਣੀਆਂ ਗਿਣਤੀਆਂ ਮਿਣਤੀਆਂ ਦੇਖ ਕੇ ਹੀ ਉਹਨਾਂ ਨੇ ਵਿਰੋਧ ਕੀਤਾ ਦੋਸਤੋ ਸਮਾਂ ਹੋ ਗਿਆ ਕਾਫੀ ਮੈਨੂੰ ਮਜਬੂਰੀ 'ਚ ਆਪਣਾ ਮੂੰਹ ਬੰਦ ਕਰਨਾ ਪੈਣਾ ਕਿਉਂਕਿ ਅਗਲੇ ਪ੍ਰੋਗਰਾਮ ਦਾ ਸਮਾਂ ਹੁਣ ਸ਼ੁਰੂ ਹੋ ਗਿਆ ਜੀ ਆਪਾਂ ਕੱਲ੍ਹ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਕੋਈ ਗੱਲ ਨਹੀਂ ਆਪਾਂ ਦੋ ਤਿੰਨ ਦਿਨ ਇਹਨਾਂ ਮੁੱਦਿਆਂ ਦੀ ਗੱਲਬਾਤ ਕਰਾਂਗੇ ਫੈਡਰਲ ਸਟਰਕਚਰ ਕੀ ਹੁੰਦਾ ਦੂਸਰਾ ਸਿਸਟਮ ਕੀ ਹੁੰਦਾ ਕੌਮੀਅਤ ਆ ਇਹਨਾਂ ਦੇ ਆਪਾਂ ਨਿਰਣੇ ਦਾ ਹੱਕ ਕੀ ਹੁੰਦਾ ਖੈਰ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਅਤੇ ਕੱਲ੍ਹ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
G20 Canada Season 2 started in your city.
दुनिया क्रिकेट के सुपरस्टार को देखिए एक्शन में। युवराज सिंह, शाहिद आफरीदी, क्रिस गेल, शुएब मलिक, ब्रेंडन मैककलम, डेरन समी, मोहम्मद हफीज, आंद्रे रसल, क्रिस लिन एंड मोर। जुलाई 25 टू अगस्त 11 एट CAA सेंटर ब्रैम्पटन। टिकट या सीजन पासेस के लिए विजिट gt20.ca। ग्लोबल T20 कनाडा। क्रिकेट कम्स होम।
7171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नूं कॉल करो 416-655-2000।
चांदनी चौक।